905-840-9000 905-840-9000
2 ਸਤੰਬਰ ਮੰਗਲਵਾਰ ਨੂੰ ਬ੍ਰੈਂਟਨ ਟ੍ਰਾਂਜ਼ਿਟ ਸੇਵਾ ਵਿੱਚ ਬਦਲਾਅ ਆ ਰਹੇ ਹਨ, ਜਿਨ੍ਹਾਂ ਵਿੱਚ ਹੋਰ ਯਾਤਰਾਵਾਂ, ਸਮਾਂ ਸਾਰਣੀਆਂ ਵਿੱਚ ਅਪਡੇਟ ਅਤੇ ਵਧੀ ਹੋਈ ਸੇਵਾ ਸ਼ਾਮਲ ਹੈ। ਵਧੇਰੇ ਵੇਰਵਿਆਂ ਲਈ ਜਾਂ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ brampton-transit.com ਤੇ ਵਿਜ਼ਿਟ ਕਰੋ।
ਸਾਇਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020। ਅਮਨਦੀਪ ਕਪਲਾ।
ਮਾਂ ਧਰਤੀ ਹੈ ਤੇਰੀ ਗੋਦ ਨੂੰ, ਮਾਂ ਧਰਤੀ ਹੈ ਤੇਰੀ ਗੋਦ ਨੂੰ ਤਨ ਹੋਰ ਬਥੇਰੇ, ਮਾਂ ਧਰਤੀ ਹੈ ਤੇਰੀ ਗੋਦ ਨੂੰ ਤਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਦੂਰ ਜਾ ਕੰਮੀਆਂ ਦੇ ਵੇੜੇ, ਮਗਦਾਰੀ ਮੇ ਸੂਰਜਾ ਕੰਮੀਆਂ ਦੇ ਵੇੜੇ, ਮਾਂ ਧਰਤੀ ਹੈ ਤੇਰੀ ਗੋਦ ਨੂੰ, ਓ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾਰੀ ਮੇ ਸੂਰਜਾ ਕੰਮੀਆਂ ਦੇ ਵੇੜੇ, ਮਗਦਾਰੀ ਮੇ ਸੂਰਜਾ ਕੰਮੀਆਂ ਦੇ ਤੰਗ ਨਾ ਸਮਝਣ ਤੰਗੀਆਂ ਨੂੰ, ਹਏ
6 4 7 2 9 5 4 6 00 647 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 7 2 9 5 4 6 00 6 4 ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 6473888-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਕਸੀਅਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ, ਮਨਾ ਰਹੇ ਹੋ ਛੁੱਟੀ ਅੱਜ ਤੁਸੀਂ? ਸੜਕਾਂ ਤੇ ਭੀੜ ਘੱਟ ਆ ਤੇ ਫੈਕਟਰੀਆਂ ਬੰਦ ਨੇ। ਸਪਟੰਬਰ ਮਹੀਨੇ ਦਾ ਜਿਹੜਾ ਪਹਿਲਾ ਮੰਡੇ ਹੁੰਦਾ ਉਸ ਦਿਨ ਇੱਥੇ ਲੇਬਰ ਡੇ ਹੁੰਦਾ ਅਮੈਰੀਕਾ ਤੇ ਕੈਨੇਡਾ ਦੇ ਵਿੱਚ, ਸੋਰੀ ਕੈਨੇਡਾ ਤੇ ਅਮੈਰੀਕਾ ਚ, ਹਾਂਜੀ। ਤੇ ਇਸ ਦਿਨ ਫਿਰ ਛੁੱਟੀ ਹੁੰਦੀ ਆ ਜੀ। ਆਓ ਆਪਾਂ ਵੀ ਫਿਰ ਅੱਜ ਲੇਬਰ ਡੇ ਬਾਰੇ ਗੱਲਾਂ ਬਾਤਾਂ ਕਰੀਏ। ਵੈਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਜ਼ਾਕ ਆ ਜਾਂ ਟ੍ਰੈਜਡੀ ਆ ਵੀ ਜਿਹੜਾ ਸਭ ਤੋਂ ਇੰਪੋਰਟੈਂਟ ਦਿਨ ਹੋਣਾ ਚਾਹੀਦਾ ਉਸ ਦਿਨ ਛੁੱਟੀ ਕਰ ਦਿੱਤੀ ਜਾਂਦੀ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਛੁੱਟੀ ਨਹੀਂ ਹੋਣੀ ਚਾਹੀਦੀ, ਇਹ ਇੰਪੋਰਟੈਂਟ ਦਿਨ ਇਸ ਕਰਕੇ ਆ ਬਈ ਇਸ ਦਿਨ ਤਾਂ ਦੁਨੀਆਂ ਦੀ ਵੱਡੀ ਬਹੁਤ ਗਿਣਤੀ ਜਿਹੜੀ ਕੰਮ ਕਰਦੀ ਆ ਉਹਨੇ ਸੋਚਣਾ ਹੁੰਦਾ ਵੀ ਅਸੀਂ ਕੰਮ ਹੀ ਕਰੀ ਜਾਣਾ ਕਿ ਇਹ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਇਹਦਾ ਸਾਨੂੰ ਜਿਹੜਾ ਇਵਜ਼ਾਨਾ ਮਿਲ ਰਿਹਾ ਇਹ ਐਂ ਮਿਲਦਾ ਰਹੂਗਾ ਜਿਹਦੇ ਨਾਲ ਸਾਡਾ ਗੁਜ਼ਾਰਾ ਮੁਸ਼ਕਲ ਨਾਲ ਹੀ ਚੱਲਦਾ ਰਹੂਗਾ ਕਿ ਅਸੀਂ ਕੋਈ ਹੋਰ ਗੱਲਾਂ ਵੀ ਸੋਚਣੀਆਂ ਨੇ। ਦੇਖ ਲਓ ਹੁਣ ਤੁਸੀਂ ਲੇਬਰ ਡੇ ਵਾਲੇ ਦਿਨ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਮੌਜ ਵੇਲਾ ਕਰ ਰਹੇ ਨੇ, ਉਹ ਕਹਿੰਦੇ ਵੀ ਆਈ ਚੱਲੀ ਜਾਵੇ ਸਾਰਾ ਕੁਝ, ਬਸ ਸਾਨੂੰ ਮਿਨੀਮਮ ਵੇਜਸ ਮਿਲੀ ਜਾਣ, ਸਾਡਾ ਗੁਜ਼ਾਰਾ ਚੱਲੀ ਜਾਵੇ, ਸਾਨੂੰ ਇੰਨਾ ਕੁ ਰੋਟੀ ਪਾਣੀ ਮਿਲੀ ਜਾਵੇ ਬਈ ਅਸੀਂ ਸਵੇਰੇ ਉੱਠ ਕੇ ਕੰਮਕਾਰ ਤੇ ਜਾ ਸਕੀਏ, ਕੰਮਕਾਰ ਤੇ ਅਸੀਂ ਕੌਫੀ ਕੁਫੀ ਜੀ ਪੀ ਲਈਏ ਮਾੜੀ ਮੋਟੀ 15-20 ਮਿੰਟ ਦੀ ਬ੍ਰੇਕ ਲੈ ਕੇ ਤੇ ਮੁੜ ਕੇ ਫਿਰ ਥੱਕੇ ਟੁੱਟੇ ਘਰੇ ਆ ਜਾਈਏ, ਸੌਣ ਲਈ ਸਾਡੇ ਕੋਲ ਥੋੜੀ ਜਿਹੀ ਥਾਂ ਹੋਵੇ, ਅਗਲੇ ਦਿਨ ਫਿਰ ਅਸੀਂ ਕੰਮ ਤੇ ਚਲੇ ਜਾਈਏ। 8 ਘੰਟੇ ਸਾਡੀ ਜ਼ਿੰਦਗੀ ਇਉਂ ਹੀ ਚੱਲਦੀ ਰਹੇ, ਉਹ ਕਹਿੰਦੇ ਸੋਚਣਾ ਨਹੀਂ ਤੁਸੀਂ, ਬਸ ਤੁਸੀਂ ਮੌਜਾਂ ਕਰੋ, ਤੁਹਾਨੂੰ ਛੁੱਟੀ ਦੇਤੀ ਇੱਕ ਦਿਨ ਦੀ। ਕਦੇ ਆਪਾਂ ਸੋਚਿਆ ਵੀ ਜਿੰਨੀਆਂ ਸਹੂਲਤਾਂ ਦਾ ਆਨੰਦ ਅਸੀਂ ਮਾਣ ਰਹੇ ਹਾਂ ਅੱਜ, ਮੈਨੂੰ ਪਤਾ ਮੈਂ ਜਦੋਂ ਇਹ ਗੱਲਾਂ ਕਰਦਾ ਹੁੰਦਾ ਨਾ ਤਾਂ ਬਹੁਤ ਸਾਰਿਆਂ ਨੂੰ ਚਿੜ ਚੜਦੀ ਆ, ਉਹ ਕਹਿੰਦੇ ਜੀ ਐਵੇਂ ਮਜ਼ਦੂਰ ਤਾਂ ਇੱਥੇ ਕੈਨੇਡਾ 'ਚ ਕੋਈ ਹੈ ਹੀ ਨਹੀਂ ਗਾ, ਹਰੇਕ ਬੰਦਾ ਆਪਣੇ ਆਪ ਨੂੰ ਮਜ਼ਦੂਰ, ਜਦੋਂ ਲੇਬਰ ਦੀ ਗੱਲ ਆਉਂਦੀ ਨਾ ਅਸੀਂ ਲੇਬਰ ਨਹੀਂ ਕਰਦੇ ਜੀ, ਅਸੀਂ ਤਾਂ ਕਹਿਣਗੇ ਵਾਈਟ ਕਾਲਰ ਜੋਬ ਕਰਦੇ ਹਾਂ, ਅਸੀਂ ਤਾਂ ਟਾਈ ਸ਼ਾਈ ਲਾਈ ਆ, ਕੋਟ ਪੈਂਟ ਪਾਇਆ ਹੋਇਆ, ਸੋਹਣੇ ਕੱਪੜੇ, ਅਸੀਂ ਲੇਬਰ ਕਿੱਥੋਂ, ਅਸੀਂ ਤਾਂ ਲੇਬਰਰ ਹੈ ਹੀ ਨਹੀਂ। ਉਹ ਲੇਬਰ ਕਰਨ ਵਾਲੇ ਤਾਂ ਉਹ ਮੋੜਾਂ ਤੇ ਖੜਦੇ ਹੁੰਦੇ ਸੀ ਚੌਂਕ ਦੇ ਵਿੱਚ, ਹੈ ਨਾ, ਉਹਨਾਂ ਦੇ ਕੱਪੜੇ ਮੈਲੇ ਹੁੰਦੇ ਸੀ, ਸਾਡੇ ਕੱਪੜੇ ਸਾਫ ਸੁਥਰੇ ਆ, ਅਸੀਂ ਲੇਬਰ ਕਿੱਥੋਂ ਹੋ ਗਏ? ਈਵਨ ਸਾਡੇ ਚ ਇੰਨੀ ਗੱਲ ਮਜ਼ਦੂਰੀ ਦੀ ਗੱਲ ਆ ਜਿਹੜੀ, ਉਹ ਇੰਨੀ ਨਫ਼ਰਤ ਸਾਡੇ ਮਨਾਂ ਦੇ ਵਿੱਚ, ਇੱਥੇ ਅਸੀਂ ਅਸੈਂਬਲੀ ਵਰਕਰ ਜਾਣੀ ਲੇਬਰ, ਜਾਂ ਅਸੀਂ ਡਰਾਈਵਰ, ਜਾਂ ਅਸੀਂ ਕੰਮ ਕਰਨ ਵਾਲੇ, ਜਾਂ ਅਸੀਂ ਰੀਅਲ ਸਟੇਟ ਵਾਲੇ, ਇੰਸ਼ੋਰੈਂਸ ਵਾਲੇ, ਕੰਮ ਹੀ ਕਰਦੇ ਹਾਂ ਨਾ ਆਪਾਂ। 25-30 ਸਾਲ ਪਹਿਲਾਂ ਜਦੋਂ ਇੰਡੀਆ ਹੁੰਦੇ ਸੀ, ਇੱਥੋਂ ਜਾ ਕੇ ਲੋਕਾਂ ਨੇ ਕਹਿਣਾ, ਅਸੀਂ ਤਾਂ ਜੀ ਸੁਪਰਵਾਈਜ਼ਰ ਹਾਂ, ਅਸੀਂ ਲੇਬਰ ਨਹੀਂ, ਅਸੀਂ ਲੇਬਰ ਨਹੀਂ ਜੀ ਕਰਦੇ। ਉਹ ਭਲੇ ਮਾਨਸੋ, ਕੋਈ ਬੰਦਾ ਦਿਮਾਗ ਨਾਲ ਕਿਰਤ ਕਰ ਰਿਹਾ ਉਹ ਵੀ ਲੇਬਰ ਆ, ਕੋਈ ਸਰੀਰ ਨਾਲ ਕਿਰਤ ਕਰ ਰਿਹਾ ਉਹ ਵੀ ਲੇਬਰ ਆ, ਕੋਈ ਕਲਮ ਦੇ ਨਾਲ ਕਿਰਤ ਕਰ ਰਿਹਾ ਲਿਖ ਰਿਹਾ ਉਹ ਵੀ ਲੇਬਰ ਆ, ਕੋਈ ਬੰਦਾ ਇੰਟਰਨੈਟ ਤੇ ਲੈਪਟਾਪ ਤੇ ਬੈਠਾ, ਕੰਪਿਊਟਰ ਤੇ ਬੈਠਾ ਸਾਰਾ ਦਿਨ ਉਂਗਲਾਂ ਨਾਲ, ਦਿਮਾਗ ਅੱਖਾਂ ਖੋਭੀਆਂ ਹੋਈਆਂ ਉਹਨੇ ਸਕਰੀਨ ਦੇ ਵਿੱਚ, ਉਹ ਵੀ ਲੇਬਰ ਹੀ ਆ। ਲੇਬਰ ਦਾ ਮਤਲਬ ਆਪਣੇ ਸਰੀਰ ਦਾ ਕੋਈ ਵੀ ਹਿੱਸਾ ਜਿਹੜਾ ਉਹ ਤੁਸੀਂ ਜਦੋਂ ਕੰਮ ਤੇ ਲਾਤਾ ਤੇ ਉਹਦੇ ਤੋਂ ਤੁਹਾਨੂੰ ਪੈਸਾ ਮਿਲ ਰਿਹਾ ਤੇ ਪੈਸੇ ਦੇ ਰੂਪ ਚ ਤੁਹਾਡੀ ਜਿਹੜੀ ਕਿਰਤ ਸ਼ਕਤੀ ਹੈ ਵੱਟ ਕੇ ਤੁਹਾਡੇ ਸਾਹਮਣੇ ਆ ਰਹੀ ਹੈ, ਉਹ ਲੇਬਰ ਹੀ ਆ ਦੱਸੋ। ਅੱਛਾ, ਫਿਰ ਅਸੀਂ ਇਸ ਗੱਲ ਤੋਂ ਮੁਨਕਰ ਕਿਉਂ ਹੁੰਦੇ ਹਾਂ ਵੀ ਦੁਨੀਆਂ ਦੇ ਵਿੱਚ ਜਿੰਨਾ ਵੀ ਕੁਛ ਸਿਰਜਿਆ ਗਿਆ, ਜਿੰਨਾ ਵੀ ਕੁਛ ਆਹ ਜਿਹੜਾ ਵੇਖ ਰਹੇ ਹਾਂ ਅਸੀਂ, ਇੱਕ ਤਾਂ ਕੁਦਰਤੀ ਹੈ ਨਾ ਸਾਰਾ ਕੁਛ, ਕੁਦਰਤ ਨੇ ਕੁਦਰਤ ਦੀ ਸਿਰਜਣਾ, ਕੁਦਰਤ ਤੋਂ ਬਿਨਾਂ ਜਿਹੜਾ ਸਾਰਾ ਕੁਛ, ਜਿਹੜੇ ਘਰਾਂ ਚ ਅਸੀਂ ਰਹਿੰਦੇ ਹਾਂ, ਜਿਹੜੀਆਂ ਕਾਰਾਂ ਟਰੱਕ ਜਿਹੜੇ ਚਲਾਉਂਦੇ ਹਾਂ ਅਸੀਂ, ਜਿਹੜੇ ਇੰਸਟਰੂਮੈਂਟਸ ਅਪਲਾਇੰਸਿਸ ਅਸੀਂ ਬਣਾਏ ਹੋਏ ਆ, ਇਹ ਸਭ ਮਨੁੱਖੀ ਕਿਰਤ ਦੀ ਕਮਾਲ ਆ, ਲੇਬਰ ਦੀ ਕਮਾਲ ਆ ਇਹ, ਤੇ ਅਸੀਂ ਲੇਬਰ ਤੋਂ ਮੁਨਕਰ ਕਿਉਂ ਹੋਈਏ? ਮਜ਼ਦੂਰ ਹਾਂ ਅਸੀਂ ਸਾਰੇ ਦੋਸਤੋ। ਹਾਂ, ਲੇਬਰ ਤੋਂ ਮੁਨਕਰ ਉਹ ਹੁੰਦਾ ਜਿਹੜਾ ਮਜ਼ਦੂਰੀ ਨਹੀਂ ਕਰਦਾ, ਜਿਹੜਾ ਮਜ਼ਦੂਰ ਦਾ ਖੂਨ ਚੂਸਦਾ ਉਹ ਨਹੀਂ ਲੇਬਰ ਹੋ ਸਕਦਾ, ਉਹ ਐਕਸਪਲੋਇਟਰ ਆ, ਹੈ ਨਾ, ਪਰਜੀਵੀ, ਪੈਰਾਸਾਈਟ ਜਿਹਨੂੰ ਕਹਿੰਦੇ ਆ, ਖੂਨ ਚੂਸਣ ਵਾਲਾ, ਆਪਦੀ ਕਿਰਤ ਕਮਾਈ ਨਾ ਕਰਨ ਵਾਲਾ, ਦੂਜਿਆਂ ਦੀ ਕਿਰਤ ਕਮਾਈ ਤੇ ਪਾਲਣ ਵਾਲਾ, ਹੈ ਨਾ, ਉਹ ਨਹੀਂ ਲੇਬਰਰ ਹੋ ਸਕਦਾ, ਉਹ ਨਹੀਂ ਵਰਕਰ ਹੋ ਸਕਦਾ। ਇਹ ਲੇਬਰ ਡੇ ਵਾਲੇ ਦਿਨ ਆਓ ਪਹਿਲਾਂ ਤਾਂ ਆਪਾਂ ਐਕਸੈਪਟ ਕਰੀਏ ਵੀ ਅਸੀਂ ਮਨੁੱਖੀ ਕਿਰਤ ਕਰਦੇ ਹਾਂ ਸਾਰੇ, ਤੇ ਕਿਰਤ ਕਰਨ ਨੂੰ ਤਾਂ ਵੱਡੇ ਵੱਡੇ ਗ੍ਰੰਥਾਂ ਦੇ ਵਿੱਚ, ਪੁਰਾਤਨ ਜਾਂ ਨਵੇਂ ਗ੍ਰੰਥ ਚ ਫਿਲਾਸਫਰ ਸਾਰਿਆਂ ਨੇ ਵਡਿਆਇਆ। ਉਹ ਕਹਿੰਦੇ ਮਨ ਨੂੰ, ਮਨ ਸਾਡਾ ਕੰਟਰੋਲ ਚ ਤਾਂਹੀ ਓ ਰਹਿੰਦਾ ਜੇ ਮਨ ਆ ਜਿਹੜਾ ਇਕਾਗਰ ਹੋਵੇ, ਤੇ ਸਭ ਤੋਂ ਇਕਾਗਰ ਮਨ ਆ ਜਿਹੜਾ ਉਹ ਮਨੁੱਖ ਜਦੋਂ ਕਿਰਤ ਕਰਦਾ ਉਦੋਂ ਹੀ ਹੋ ਸਕਦਾ। ਇਹ ਮਨੁੱਖੀ ਕਿਰਤ ਦੇ ਵਿੱਚੋਂ ਹੀ ਸਾਰਾ ਕੁਝ ਸਿਰਜਿਆ ਗਿਆ ਜੀ, ਜਿੰਨੀਆਂ ਨਵੀਆਂ ਖੋਜਾਂ ਹੋਈਆਂ, ਜਿੰਨਾ ਵੀ ਮਨੁੱਖ ਦੀ ਸਹੂਲਤ ਲਈ ਬਣਿਆ, ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਬਣਿਆ, ਇਹ ਸਭ ਮਨੁੱਖੀ ਕਿਰਤ ਦੇ ਵਿੱਚੋਂ ਪੈਦਾ ਹੋਇਆ। ਇਸ ਕਰਕੇ ਜਿਹੜੀ ਲੇਬਰ ਆ, ਕਿਰਤ ਜਿਹਨੂੰ ਕਹਿੰਦੇ ਹਾਂ ਅਸੀਂ, ਐਵੇਂ ਨਹੀਂ ਬਾਬਿਆਂ ਨੇ ਕਿਹਾ ਵੀ ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ ਆ, ਬੰਦੇ ਨੂੰ ਸੰਤੁਸ਼ਟੀ ਹੁੰਦੀ ਆ ਦਸਾਂ ਨੌਵਾਂ ਦੀ ਕਿਰਤ ਕਰਕੇ, ਮਿਹਨਤ ਕਰਕੇ, ਹੈ ਨਾ। ਖੈਰ, ਸੰਤੁਸ਼ਟੀ ਤਾਂ ਜਿਹੜੇ ਖੂਨ ਚੂਸਣ ਵਾਲੇ ਉਹਨਾਂ ਨੂੰ ਵੀ ਬਹੁਤ ਹੁੰਦੀ ਆ, ਉਹਨਾਂ ਨੂੰ ਹੋਰ ਕਿਸਮ ਦੀ ਸੰਤੁਸ਼ਟੀ ਹੁੰਦੀ ਆ। ਅਲੱਗ ਅਲੱਗ ਤਰ੍ਹਾਂ ਦੇ ਲੋਕ ਨੇ, ਦੇਖੋ ਕਈ ਬੰਦੇ ਇਹੋ ਜਿਹੇ ਨੇ ਜੇ ਵਿਹਲੇ ਬੈਠੇ ਹੋਣ, ਕਹਿੰਦੇ ਯਾਰ ਵਿਹਲੇ ਬੈਠ ਕੇ ਨਾ ਤਾਂ ਰੋਟੀ ਹਜਮ ਆਈ ਨਾ ਰਾਤ ਨੂੰ ਨੀਂਦ ਆਉਣੀ, ਇਸ ਕਰਕੇ ਕੰਮ ਕਰ ਲਈਏ, ਹੈ ਨਾ, ਇਮਾਨਦਾਰੀ ਦੀ ਕਮਾਈ ਕਰ ਲਈਏ ਆਪਾਂ, ਹੱਕ ਹਲਾਲ ਦੀ ਕਮਾਈ ਕਰ ਲਈਏ, ਨਹੀਂ ਤਾਂ ਨੀਂਦ ਨਹੀਂ ਆਉਣੀ। ਕਈ ਇਹੋ ਜਿਹੇ ਉਹ ਕਹਿੰਦੇ ਜੀ ਸਵੇਰ ਤੋਂ ਸ਼ਾਮ ਤੱਕ ਕੋਈ ਬਸ ਜਿੰਨੀ ਦੇਰ ਸਾਡੀ ਕਮਾਈ ਨਾ ਹੋਵੇ ਹਰਾਮ ਦੀ, ਉਨੀ ਦੇਰ ਸਾਨੂੰ ਨੀ ਨੀਂਦ ਆਉਂਦੀ। ਦੁਨੀਆਂ ਦੇ ਸੋਚਣ ਦਾ ਅਲੱਗ ਅਲੱਗ ਤਰੀਕਾ ਹੈ, ਜਿਹੜੇ ਐਕਸਪਲੋਇਟਰਸ ਨੇ, ਪੈਰਾਸਾਈਟਸ ਨੇ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਹੈ, ਉਹਨਾਂ ਨੂੰ ਜਿੰਨੀ ਦੇਰ ਤੱਕ ਉਹ ਕਿਸੇ ਦੀ ਕਿਰਤ ਦੀ ਲੁੱਟ ਨਾ ਕਰਨ, ਉਨੀ ਦੇਰ ਤੱਕ ਉਹਨਾਂ ਨੂੰ ਚੈਨ ਨਹੀਂ ਆਉਂਦਾ। ਇਸ ਕਰਕੇ ਦੋਸਤੋ, ਅੱਜ ਤਾਂ ਬੜਾ ਮਹਾਨ ਦਿਨ ਆ, ਬਾਕੀ ਦਿਨ ਜਿਹੜੇ ਹੁੰਦੇ ਨੇ ਬਾਕੀ ਵੀ ਮਹਾਨ ਨੇ, ਚਲੋ ਦਿਨ ਤਾਂ ਆਪਾਂ ਕੈਲੰਡਰ ਬਣਾਇਆ ਇਨਸਾਨ ਨੇ, ਦਿਨਾਂ ਦੇ ਵਿੱਚ ਵੰਡਿਆ ਹੋਇਆ, ਇੱਕ ਸਿੰਬੋਲਿਕ ਡੇਜ਼ ਨੇ। ਅੱਛਾ, ਇਹ ਅਮਰੀਕਾ ਕੈਨੇਡਾ ਨਾ ਜਿਹੜਾ ਇਹ ਥੋੜਾ ਜਿਹਾ ਇਹਨਾਂ ਦਾ ਕੰਮ ਵੱਖਰਾ ਬਾਕੀ ਦੁਨੀਆਂ ਨਾਲੋਂ। ਬਾਕੀ ਦੁਨੀਆਂ ਦੇ ਵਿੱਚ ਜਿਹੜਾ ਮੇ ਡੇ ਆ ਨਾ, 1 ਮਈ, 1 ਮਈ ਵਾਲਾ ਦਿਨ ਆ ਜਿਹੜਾ, ਉਹ ਇੰਟਰਨੈਸ਼ਨਲ ਵਰਕਰਸ ਡੇ ਉਹਨੂੰ ਕਿਹਾ ਜਾਂਦਾ। ਇਹ ਵੀ ਵੈਸੇ ਸ਼ੁਰੂ ਤਾਂ ਅਮਰੀਕਾ ਚ ਹੀ ਹੋਇਆ ਸੀਗਾ, 8 ਘੰਟੇ ਦੀ ਜਿਹੜੀ ਹੱਦਬੰਦੀ ਕਰਨੀ ਇੱਕ ਤਰੀਕੇ ਨਾਲ, ਵੀ 8 ਘੰਟੇ ਕੰਮ ਹੋਣਾ ਚਾਹੀਦਾ ਮਜ਼ਦੂਰ ਦੇ ਲਈ, ਤੇ ਉਹ ਸਟਰਗਲ ਅਮਰੀਕਾ ਤੋਂ ਹੀ ਸ਼ੁਰੂ ਹੋਇਆ ਸੀ, ਅਮਰੀਕਾ ਦੇ ਵਿੱਚ ਹੀ ਚੱਲਿਆ ਸੀ, ਸ਼ਿਕਾਗੋ ਦੇ ਵਿੱਚ ਬੜਾ ਤਕੜਾ ਸਟਰਗਲ ਸੀ। ਇਹ ਕਹਿੰਦੇ ਜੀ ਸ਼ਿਕਾਗੋ ਵਾਲੇ ਦਿਨ, ਸ਼ਿਕਾਗੋ ਜਿਹੜਾ ਸਟਰਗਲ ਹੋਇਆ ਉੱਥੇ ਹਿੰਸਾ ਹੋ ਗਈ ਸੀ, ਇਸ ਕਰਕੇ ਉਹਦੇ ਨਾਲ ਅਸੀਂ ਉਹ ਦਿਨ ਦੇ ਨਾਲ ਦਿਨ ਨਹੀਂ ਮੇਲਣਾ, ਇਸ ਕਰਕੇ ਇਹਨਾਂ ਨੇ ਆਪਦਾ ਜਿਹੜਾ ਲੇਬਰ ਡੇ ਉਹ ਸਪਟੰਬਰ ਦੇ ਵਿੱਚ, ਯਾਨੀ ਇੱਕ ਤਰੀਕੇ ਨਾਲ ਜਿਹੜਾ ਦੁਨੀਆਂ ਭਰ ਦਾ ਸਟਰਗਲ ਸੀ ਉਸ ਨੂੰ ਧੁੰਦਲਾ ਕਰਨ ਲਈ, ਉਹਦੀ ਵਿਚਾਰਧਾਰਾ ਨੂੰ ਡਾਇਲੂਟ ਕਰਨ ਲਈ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਨੇ ਮਨਾ ਲਿਆ ਵੀ ਲੋਕ ਵਾਰ ਵਾਰ ਉਹਨੂੰ ਸ਼ਿਕਾਗੋ ਸਟਰਗਲ ਨੂੰ ਯਾਦ ਨਾ ਕਰਨ, ਲੋਕ ਵਾਰ ਵਾਰ ਨਾ ਇਹ ਆਡੀ ਦਿਨ ਮਨਾ ਲੈਣ, ਇਸ ਦਿਨ ਛੁੱਟੀ ਕਰ ਦਿਓ, ਮੌਜ ਮੇਲਾ ਕਰਨ, ਬੀਅਰ ਸ਼ੀਅਰ ਪੀਣ, ਲੋਕ ਮੌਸਮ ਬਦਲਦਾ, ਉਹ ਆਪਣੇ ਇਤਿਹਾਸ ਦੇ ਉੱਤੇ ਮਾਣ ਨਾ ਕਰ ਸਕਣ, ਉਹ ਇਤਿਹਾਸ ਉਹਨਾਂ ਨੂੰ ਭੁੱਲ ਜੇ। ਦੋਸਤੋ ਇਹ ਜਿਹੜਾ ਸ਼ਿਕਾਗੋ ਦਾ ਸਟਰਗਲ ਆ ਨਾ ਜਿਹੜੀ ਇਹ ਜਾਂ ਲੇਬਰ ਡੇ ਜਦੋਂ ਮਨਾਉਂਦੇ ਆ, ਟਰੇਡ ਯੂਨੀਅਨਸ ਦਾ ਰਾਈਟਸ ਆ ਜਿਹੜਾ ਰਾਈਟ ਆ ਜਿਹੜਾ, ਜਾਂ ਇਸ ਤੋਂ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਜਾਂਦੇ ਆ, ਚਲੋ ਇੱਕ ਤਾਂ ਹੈਗਾ ਵੀ ਜਦੋਂ ਅਜੇ ਮਨੁੱਖ ਆ ਜਿਹੜਾ ਉਵੇਂ ਸ਼ਹਿਰਾਂ ਚ ਨਹੀਂ ਸੀ ਰਹਿਣ ਲੱਗਿਆ, ਜਦੋਂ ਮਨੁੱਖ ਦਾ ਸਾਰਾ ਕੁਝ ਕੁਦਰਤ ਦੇ ਆਸਰੇ ਚੱਲਦਾ ਸੀ, ਫਸਲ ਬਾੜੀ ਮਾੜਾ ਮੋਟਾ ਬੀਜ ਲੈਣਾ, ਦਰਖਤਾਂ ਤੋਂ ਖਾ ਲੈਣਾ, ਸ਼ਿਕਾਰ ਸ਼ੁਰੂ ਕਰ ਲੈਣਾ, ਉਦੋਂ ਦੀ ਗੱਲ ਤਾਂ ਵੱਖਰੀ ਆ। ਪਰ ਜਦੋਂ ਤੋਂ ਸ਼ਹਿਰੀਕਰਨ ਹੋਣ ਲੱਗ ਗਿਆ, ਜਦੋਂ ਤੋਂ ਇੰਡਸਟਰੀਅਲ ਰੈਵੋਲੂਸ਼ਨ ਹੋਇਆ, ਉਦੋਂ ਵੀ ਜਾਣੀ ਹਾਲਾਤ ਇਹ ਸੀ ਬਈ ਜਿਹੜੀ ਵੱਡੀ ਬਹੁਗਿਣਤੀ ਸੀ ਦੁਨੀਆਂ ਦੀ, ਉਹ ਸੂਰਜ ਚੜ੍ਹਦਾ ਬਾਅਦ ਸੀਗਾ, ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੰਮ ਤੇ ਪਹੁੰਚੇ ਹੁੰਦੇ ਸੀ ਤੇ ਸੂਰਜ ਛਿਪਣ ਤੋਂ ਬਾਅਦ ਵੀ ਕੰਮ ਕਰਦੇ ਰਹਿੰਦੇ ਹੁੰਦੇ ਸੀ, ਲਗਾਤਾਰ ਕੰਮ 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 ਤੇ ਕੰਮ, ਬਸ ਇੰਨੇ ਕੰਮ ਨਾਲ ਵੀ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਹੌਲੀ 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 ਜਦੋਂ ਉਹਨਾਂ ਨੇ ਅਹਿਸਾਸ ਕੀਤਾ ਵੀ ਇਹ ਦੁਨੀਆਂ ਜਿਹੜੀ ਅਸੀਂ ਇਹ ਦੁਨੀਆਂ ਤੇ ਕੰਮ ਹੀ ਕਰਨਾ ਆ ਸਵੇਰ ਤੋਂ ਸ਼ਾਮ ਤਾਈਂ, ਵੀ ਜ਼ਿੰਦਗੀ ਨੂੰ ਵਿਉਂਤਬੱਧ ਟਾਈਮ ਆ ਜਿਹੜਾ ਉਹਨੂੰ ਥੋੜਾ ਜਿਹਾ ਆਰਗੇਨਾਈਜ਼ ਹੋਣਾ ਚਾਹੀਦਾ, ਵੀ ਬੰਦਾ ਚੱਲ 7-8 ਘੰਟੇ ਸੌਣ ਦੇ ਜ਼ਰੂਰੀ ਹੈ, ਜੇ ਬੰਦਾ 8 ਘੰਟੇ ਦੀ ਨੀਂਦ ਨਹੀਂ ਲੈਂਦਾ, 8 ਘੰਟੇ ਪਰਿਵਾਰ ਵਾਸਤੇ, ਮਾਂ ਪਿਓ ਕੋਲੇ, ਬੱਚਿਆਂ ਕੋਲੇ, ਆਪਣੇ ਪਰਿਵਾਰ ਕੋਲੇ, ਆਪਦੀ ਵਾਈਫ ਕੋਲੇ, ਲੇਡੀਜ਼ ਨੇ ਆਪਦੇ ਹਸਬੈਂਡ ਕੋਲੇ, ਆਂਢ ਗੁਆਂਢ ਕੋਲੇ ਦੁੱਖ ਸੁੱਖ ਸਾਂਝਾ ਕਰਨਾ, ਬੈਠਣਾ 8 ਘੰਟੇ ਤਾਂ, ਰੋਟੀ ਪਾਣੀ ਖਾਣਾ ਪੀਣਾ ਨਹਾਉਣਾ ਧੋਣਾ 8 ਘੰਟੇ ਤਾਂ ਇਹਦੇ ਚ ਗੁਜ਼ਰ ਜਾਂਦੇ ਆ। ਚਲੋ ਵੀ ਦਿਨ ਦਾ ਤੀਜਾ ਹਿੱਸਾ ਜਿਹੜਾ 8 ਘੰਟੇ ਆ ਉਹ ਕੰਮ ਹੋਣਾ ਚਾਹੀਦਾ। ਇਹਦੇ ਲਈ ਬੜੀ ਲੰਮੀ ਸਟਰਗਲ ਚੱਲੀ, ਬੜੀਆਂ ਕੁਰਬਾਨੀਆਂ ਕੀਤੀਆਂ। ਇਹ ਜਿਹੜੇ ਸੱਤਾ ਦੇ ਉੱਤੇ ਕਾਬਜ਼ ਸੀ ਉਹ ਕਹਿੰਦੇ ਸੀ ਲੈ ਤੁਸੀਂ ਤਾਂ ਬੜੇ ਹੀ ਕੰਮ ਕਰਨ ਵਾਸਤੇ ਆ। ਅੱਛਾ ਕੰਮ ਤੋਂ ਬਿਨਾਂ ਫਿਰ ਗੁਜ਼ਾਰਾ ਵੀ ਨਹੀਂ ਹੁੰਦਾ ਕਿਉਂਕਿ ਰਿਸੋਰਸਿਸ ਘੱਟ ਸੀ, ਜਿਹੜੇ ਦੁਨੀਆਂ ਦੀ ਵੱਡੀ ਬਹੁਗਿਣਤੀ ਉਹਨਾਂ ਕੋਲ ਰਿਸੋਰਸਿਸ ਹੈ ਨਹੀਂ, ਉਹਨਾਂ ਕੋਲ ਆਪਣਾ ਸਰੀਰ ਹੀ ਆ, ਆਪਣੇ ਸਰੀਰ ਕਿਰਤ ਕਰਕੇ ਆਪਣੇ ਸਰੀਰ ਦੀ ਤੇ ਉਹ ਗੁਜ਼ਾਰਾ ਕਰ ਸਕਦੇ ਆ। ਹੌਲੀ 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 ਜੀ ਟਰੇਡ ਯੂਨੀਅਨ ਮੂਵਮੈਂਟ ਚੱਲੀ, ਪੋਲੀਟੀਕਲ ਮੂਵਮੈਂਟ ਚੱਲੀਆਂ, ਰੌਲਾ ਰੱਪਾ ਪਿਆ। ਸ਼ਿਕਾਗੋ ਦਾ ਸਟਰਗਲ ਪੜਨ ਵਾਲਾ, ਸ਼ਿਕਾਗੋ ਦੇ ਸਟਰਗਲ ਗੋਲੀ ਗਾਲੀ ਵੀ ਚੱਲੀ, ਪੀਸਫੁਲ ਸਟਰਗਲ ਸੀਗਾ, ਹੈਨਾ, ਬਹੁਤ ਕੁਛ ਹੋਇਆ। ਉਸ ਤੋਂ ਬਾਅਦ 8 ਘੰਟੇ ਕੰਮ ਕਰਨ ਦੀ ਜਿਹੜੀ ਮੰਗ ਸੀ ਉਹ ਇੱਕ ਤਰੀਕੇ ਨਾਲ ਮੰਨੀ ਗਈ। ਪਰ ਇੱਥੇ ਬਹੁਤ ਵੱਡਾ ਘਪਲਾ ਹੈ ਜੀ, ਕਾਨੂੰਨੀ ਤੌਰ ਤੇ ਭਾਵੇਂ ਮਤਲਬ ਆਪਾਂ ਕਹਿੰਦੇ 8 ਘੰਟੇ ਦੀ ਮੰਗ ਆ ਜਿਹੜੀ ਮੰਨੀ ਗਈ, ਪਰ 8 ਘੰਟੇ ਕੰਮ ਕਰਕੇ ਗੁਜ਼ਾਰਾ ਨਹੀਂ ਹੁੰਦਾ ਬੰਦੇ ਦਾ। ਇਹ ਹੁਣ ਜਿਹੜੇ ਇੱਥੋਂ ਦੇ ਇਕਾਨੋਮਿਸਟ ਆਪ ਮੰਨਦੇ ਆ, ਮਿਨੀਮਮ ਵੇਜ ਤੇ ਤੁਸੀਂ 8 ਘੰਟੇ ਕੰਮ ਕਰੀ ਚੱਲੋ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਇਹਦਾ ਮਤਲਬ ਉਹ ਗੱਲ ਇਰਰੈਲੇਵੈਂਟ ਹੋ ਗਈ ਨਾ। 8 ਘੰਟੇ ਕੰਮ ਕਰਕੇ ਵੀ 2-2, 4-4 ਘੰਟੇ ਬੰਦਿਆਂ ਨੂੰ ਕੰਮ ਕਰਨਾ ਪੈਂਦਾ, ਫੇਰ ਜਾ ਕੇ ਕਿਤੇ ਮੌਰਗੇਜਸ ਘਰਾਂ ਦੀਆਂ ਦਿੱਤੀਆਂ ਜਾਂਦੀਆਂ। ਹੁਣ ਤੁਸੀਂ ਐਂ ਨਾ ਕਹਿ ਦਿਓ ਵੀ ਘਰ ਨਾ ਲਵੇ ਬੰਦਾ, ਘਰ ਨਾ ਲਵੇ ਤੇ ਕਿੱਥੇ ਰਵੇ, ਕੱਲਾ ਘਰ ਹੀ ਨਹੀਂ, ਰੋਟੀ ਪਾਣੀ ਕਿਰਾਇਆ, ਘਰ ਵਾਲੇ ਦੀ ਤਾਂ ਮੈਂ ਵੈਸੇ ਗੱਲ ਕਰਤੀ, ਜਿਹੜਾ ਕਿਰਾਏ ਤੇ ਰਹਿੰਦਾ ਉਹਦਾ ਵੀ ਗੁਜ਼ਾਰਾ ਨਹੀਂ ਹੁੰਦਾ। ਜੇ ਤੁਹਾਨੂੰ ਪਤਾ ਆਪਾਂ ਹਰ ਰੋਜ਼ ਡਿਸਕਸ ਕਰਦੇ ਹਾਂ, ਜੇ ਕੈਨੇਡਾ ਦੀ ਗੱਲ ਵੀ ਕਰਨੀ ਹੋਵੇ, 50% ਲੋਕ ਪੇਚੈਕ ਟੂ ਪੇਚੈਕ ਰਹਿੰਦੇ ਆ, ਉਹ ਪੇਚੈਕ ਹੁੰਦਾ ਵੀ ਬਹੁਤ ਛੋਟਾ, ਐਂ ਨਹੀਂ ਵੀ ਪੇਚੈਕ ਬਹੁਤ ਵੱਡਾ ਹੁੰਦਾ, ਹੈ ਨਾ। ਇਹ ਲੇਬਰ ਡੇ ਵਾਲੇ ਦੇ ਨੇ ਗੱਲਾਂ ਸੋਚਣੀਆਂ ਹੁੰਦੀਆਂ ਵੀ ਇਹ ਕੀ ਆਈ ਚੱਲੀ ਜਾਊਗਾ, ਕੀ ਮਿਨੀਮਮ ਵੇਜ ਸਰਕਾਰ ਕੋਈ ਮਤਲਬ ਬੜੀ ਦਿਆਨਤਾਦਾਰੀ ਦੇ ਨਾਲ ਮਤਲਬ ਮਿਨੀਮਮ ਵੇਜ ਦੇਤੀ, ਪਰ ਮਿਨੀਮਮ ਵੇਜ ਨਾਲ ਗੁਜ਼ਾਰਾ ਨਹੀਂ ਹੋਇਆ ਤੇ 4-5 ਸਾਲ ਬਾਅਦ 2-4 ਸੈਂਟ ਵਧਾ ਦਿਓ, ਕੀ ਇਹ ਸਿਸਟਮ ਆਈ ਚੱਲਣਾ ਚਾਹੀਦਾ, ਕੀ ਜਿਹੜੀ ਮਨੁੱਖ ਦੀ ਕਿਰਤ ਦੀ ਲੁੱਟ ਆ ਉਹ ਆਈ ਹੁੰਦੀ ਰਹਿਣੀ ਚਾਹੀਦੀ ਆ। ਇਹ ਗੱਲਾਂ ਜਿਹੜੀਆਂ ਹੈਗੀਆਂ ਆਪਣਾ ਇਤਿਹਾਸ ਫਰੋਲ ਕੇ ਦੇਖਣਾ, ਇਤਿਹਾਸ ਤੋਂ ਰੋਸ਼ਨੀ ਲੈਣਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਬੰਦਾ, ਜਿਹੜਾ ਕਿਰਤ ਕਰਨ ਵਾਲਾ ਬੰਦਾ, ਮਿਹਨਤ ਕਰਨ ਵਾਲਾ ਬੰਦਾ, ਉਹਦੀ ਜ਼ਿੰਦਗੀ ਕਿਵੇਂ ਸੋਹਣੀ ਬਣੇ, ਇਹਦੇ ਬਾਰੇ ਸੋਚਣਾ ਕਿ ਛੁੱਟੀ ਵਾਲੇ ਦਿਨ ਮੌਜ ਮੇਲਾ ਕਰਕੇ ਵੀ ਲੋ ਵੀਕਐਂਡ ਆ, ਚੱਲ ਪਾਰਕ ਪੂਰਕ ਜਾ ਕੇ ਬੀਅਰ ਸ਼ੀਅਰ ਪੀ ਕੇ ਘਰੇ ਆ ਗਏ। ਮਤਲਬ ਜਿੱਥੇ ਵੀ ਇਸ ਸਮਾਜ ਦੇ ਵਿੱਚ, ਮੌਜੂਦਾ ਸਮਾਜ ਦੇ ਵਿੱਚ ਜਿੱਥੇ ਵੀ ਕਿਤੇ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਆਰਗੇਨਾਈਜ਼ ਹੋ ਕੇ ਇਕੱਠ ਕਰਕੇ ਉਹ ਸੋਚਦਾ ਬਈ ਮੈਂ ਆਪਣੀ ਜ਼ਿੰਦਗੀ ਹੈ ਜਿਹੜੀ ਇਸ ਨੂੰ ਸੋਹਣਾ ਕਿਵੇਂ ਬਣਾਉਣਾ, ਮੈਂ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ ਉਹਨੂੰ ਪੂਰਾ ਕਿਵੇਂ ਕਰਨਾ, ਤੇ ਜੇ ਮੇਰਾ 8 ਘੰਟੇ ਦੇ ਵਿੱਚ ਵੀ ਕੰਮ ਕਰਕੇ ਗੁਜ਼ਾਰਾ ਨਹੀਂ ਹੋ ਰਿਹਾ ਮੇਰੇ ਕੋਲ ਕਿਹੜੇ ਢੰਗ ਤਰੀਕੇ ਨੇ ਹੋਰ? ਇਹ ਤੁਸੀਂ 8 ਘੰਟੇ ਦੀ ਗੱਲ ਤਾਂ ਛੱਡੋ ਜੀ, ਵੈਸੇ ਦੁਨੀਆਂ ਦੇ ਵਿੱਚ ਨਾ, ਦੁਨੀਆਂ ਦੇ ਵਿੱਚ ਜੇ ਫੇਅਰ ਡੀਲਿੰਗ ਹੁੰਦੀ, ਜੇ ਕਹੀਏ ਆਪਾਂ ਇਮਾਨਦਾਰੀ ਹੁੰਦੀ, ਸਿਸਟਮ ਜਿਹੜਾ ਫੇਅਰ ਸੋਸਾਇਟੀ ਹੁੰਦੀ, ਇੰਨੀ ਟੈਕਨੋਲੋਜੀ ਆ ਗਈ ਆ, ਇੰਨੀ ਵਿਗਿਆਨ ਨੇ ਤਰੱਕੀ ਕਰ ਲਈ ਆ, ਜੇ 150 ਸਾਲ ਪਹਿਲਾਂ ਇਹ 1885-86 ਦੀਆਂ ਗੱਲਾਂ ਨੇ ਜਦੋਂ 8 ਘੰਟੇ ਕੰਮ ਦੀ ਜਿਹੜੀ ਮੰਗ ਆ ਉਹ ਮੰਨੀ ਗਈ ਸੀ, 150 ਸਾਲਾਂ ਚ ਇੰਨੀ ਤਰੱਕੀ ਹੋ ਗਈ, ਦੇਖੋ ਹੈਨਾ, ਰੋਬੋਟਸ ਆ ਗਏ ਆ, ਹਰ ਕੰਮ ਮਸ਼ੀਨ ਕਰ ਲੈਂਦੀ ਆ, ਤੇ ਮੈਂ ਤਾਂ ਕਹਿੰਦਾ ਫਿਰ 8 ਘੰਟੇ ਦੀ ਕੰਮ ਤੇ ਘੰਟੇ ਹੀ 6-4 ਰਹਿ ਜਾਣੇ ਚਾਹੀਦੇ ਸੀ। ਇਹਦੇ ਜਿਹੜੀ ਸੁੱਖ ਸਹੂਲਤ ਮਿਲੀ ਹੈ ਉਹ ਸਾਰਿਆਂ ਦੇ ਵਿੱਚ ਉਹਨੂੰ ਇਕੁਅਲ ਵੰਡਣਾ ਚਾਹੀਦਾ ਸੀ ਨਾ। ਅੱਛਾ, ਇਹ ਵੀ ਆਪਾਂ ਆਪਣੀ ਜ਼ਮੀਰ ਦੇ ਅੱਗੇ ਨਾ, ਜੇ ਸ਼ੀਸ਼ੇ ਅੱਗੇ ਖੜ ਕੇ ਜਾਂ ਵੈਸੇ ਹੀ ਆਪਣੇ ਮਨ ਅੰਦਰ ਝਾਤੀ ਮਾਰ ਕੇ ਵੇਖੀਏ, ਇਹ ਦੁਨੀਆਂ ਦਾ ਹਿਸਾਬ ਕਿਤਾਬ ਕੁਛ ਇਹੋ ਜਿਹਾ ਬਈ, ਜਿੱਥੇ ਲੋਕ ਘੱਟ ਕੰਮ ਕਰਦੇ ਨੇ ਨਾ, ਜਾਂ ਜਿਹੜਾ ਵਿਹਲਾ ਰਹਿੰਦਾ, ਇਹਦਾ ਮਤਲਬ ਇਹ ਨਹੀਂ ਵੀ ਕੋਈ ਵਿਹਲਾ ਰਹਿ ਰਿਹਾ ਜਾਂ ਹੋਰ, ਜੇ ਬੰਦਾ ਕੋਈ ਵਿਹਲਾ ਰਹਿ ਰਿਹਾ ਉਹਦੇ ਇਵਜ ਦੇ ਵਿੱਚ ਦੁਨੀਆਂ ਦੇ ਕਿਸੇ ਹਿੱਸੇ 'ਚ ਬੰਦੇ ਨੂੰ ਡਬਲ ਕੰਮ ਕਰਨਾ ਪੈ ਰਿਹਾ। ਜੇ ਕੋਈ ਥੋੜਾ ਕੰਮ ਕਰ ਰਿਹਾ ਦੁਨੀਆਂ ਦੇ ਕਿਸੇ ਹਿੱਸੇ 'ਚ, ਦੁਨੀਆਂ ਨੂੰ ਚੱਲਦਾ ਰੱਖਣ ਲਈ ਕੋਈ ਕਿਸੇ ਹੋਰ ਨੂੰ ਵੱਧ ਕੰਮ ਕਰਨਾ ਪੈ ਰਿਹਾ। ਇਹ ਜਿਹੜੇ ਦੁਨੀਆਂ ਭਰ ਦੇ ਵਿਹਲੜ ਇਕੱਠੇ ਹੋਏ ਨੇ ਨਾ, ਇਹਨਾਂ ਦਾ ਕੰਮ ਕੀ ਹੈ? ਇਹਨਾਂ ਦਾ ਕੰਮ ਆ ਉੱਥੇ ਉਹਨਾਂ ਨੂੰ ਲੜਾ ਦਿਓ, ਉਹ ਇੱਕ ਧਰਮ ਨੂੰ ਦੂਜੇ ਧਰਮ ਦੇ ਖਿਲਾਫ ਲੜਾ ਦਿਓ, ਤਾਂ ਕਿ ਇਕੱਠੇ ਹੋ ਕੇ ਲੋਕ ਗੱਲਾਂ ਨਾ ਸੋਚ ਸਕਣ, ਆਪਣੀ ਕਿਸਮਤ ਦਾ ਫੈਸਲਾ ਆਪ ਨਾ ਕਰ ਸਕਣ। ਉਹਨਾਂ ਨੂੰ ਕਹਿ ਦਿਓ ਤੁਹਾਡੀ ਕਿਸਮਤ ਦਾ ਫੈਸਲਾ ਉੱਥੇ ਬੈਠਾ ਜਿਹੜਾ ਉਹਨੇ ਕਰਨਾ, ਉਹ ਮੰਦਰ ਗੁਰਦੁਆਰੇ ਚਰਚ ਦੇ ਵਿੱਚ ਹੋਣਾ ਤੁਹਾਡੀ ਕਿਸਮਤ ਦਾ ਫੈਸਲਾ। ਤੁਹਾਡੀ ਕਿਸਮਤ ਦਾ ਫੈਸਲਾ ਤਾਂ ਪਹਿਲਾਂ ਹੀ ਕਰਕੇ ਰੱਖਿਆ ਹੋਇਆ ਜੀ, ਸਾਰੀ ਉਮਰ ਤੁਸੀਂ ਆਹੀ ਕੰਮ ਕਰਨਾ, ਉਹ ਲਿਖਤਾ ਬਸ ਤੁਹਾਡੀ ਕਿਸਮਤ ਦੇ ਵਿੱਚ। ਦੁਨੀਆਂ ਭਰ ਦਾ ਲਿਟਰੇਚਰ, ਪੜ੍ਹਾਈ ਲਿਖਾਈ, ਇਹ ਸਭ ਇਸ ਗੱਲ ਤੇ ਆ ਵੀ ਇਹ ਸਿਸਟਮ ਐਜ਼ ਇਟ ਇਜ਼ ਕਿਵੇਂ ਚੱਲਦਾ ਰਹੇ, ਇਹ ਬਦਲਿਆ ਨਾ ਜਾਵੇ, ਇਹਦੇ ਚ ਕੋਈ ਰੈਡੀਕਲ ਚੇਂਜ ਨਾ ਹੋਵੇ। ਅੱਛਾ, ਇਹ ਹੋਣ ਦੇ ਬਾਵਜੂਦ ਵੀ ਦੁਨੀਆਂ ਭਰ ਦੇ ਜਿਹੜੇ ਸਿਸਟਮ ਨੇ ਨਾ ਦੋਸਤੋ, ਉਹ ਬਦਲਦੇ ਆਏ ਨੇ। ਜਿਹੜੀ ਚਲਾਉਣ ਵਾਲੀ ਜਿਹੜੀ ਕਲਾਸ ਹੁੰਦੀ ਆ ਸਿਸਟਮ ਨੂੰ, ਉਹ ਚਾਹੁੰਦੀ ਆ ਵੀ ਸਿਸਟਮ ਆਹੀ ਚੱਲਦਾ ਰਹੇ, ਐਕਸਪਲੋਟੇਸ਼ਨ ਐਂ ਚੱਲਦੀ ਰਹੇ, ਸੱਤਾ ਤੇ ਉਹਨਾਂ ਦਾ ਉਵੇਂ ਹੀ ਕਬਜ਼ਾ ਰਹੇ। ਪਰ ਇਸ ਦੇ ਬਾਵਜੂਦ ਸਿਸਟਮ ਬਦਲਦਾ ਆਇਆ। ਤੁਸੀਂ ਸਲੇਵਰੀ ਯੁੱਗ ਪੜਿਆ, ਗੁਲਾਮਦਾਰੀ ਦਾ ਯੁੱਗ ਪੜਿਆ, ਕੋਈ ਵੇਲਾ ਹੁੰਦਾ ਸੀ ਜਦੋਂ ਵੱਡੀ ਗਿਣਤੀ ਚ ਅਫਰੀਕਾ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਇਹਨਾਂ ਦੇਸ਼ਾਂ ਚ ਲਿਆਂਦਾ ਜਾਂਦਾ, ਯੂਰਪ ਚ ਲੈ ਕੇ ਗਏ, ਹੈਨਾ। ਕੋਈ ਵੇਲਾ ਹੁੰਦਾ ਸੀ ਆਪਣੇ ਦੇਸ਼ ਦੇ ਵਿੱਚ ਵੀ, ਫਿਰ ਆਪਣੇ ਦੇਸ਼ ਤਾਂ ਹੁਣ ਵੀ ਹੈਗਾ ਵੇਲਾ, ਬਈ ਕੰਮ ਕਰਨ ਵਾਲੇ ਲੋਕ ਹੋਰ ਸੀ, ਵਿਹਲੇ ਬੈਠ ਕੇ ਪਾਠ ਪੂਜਾ ਕਰਨ ਵਾਲੇ ਲੋਕ ਹੋਰ ਸੀ, ਹੈਗੇ ਸੀ ਨਾ ਆਪਣੇ ਸਮਾਜ ਤਾਂ ਜਿੱਥੋਂ ਅਸੀਂ ਆਏ ਹਾਂ। ਚਲੋ ਫਿਰ ਗੱਲਾਂ ਕਰਾਂਗੇ, ਉਹਦਾ ਸਮਾਜ ਹੀ ਚਾਰ ਭਾਗਾਂ ਚ ਸਿੱਧਾ ਹੀ ਵੰਡਿਆ ਸੀ, ਬਈ ਉੱਤੇ ਵਾਲੇ ਤਾਂ ਜਿਹੜੇ ਹੈਗੇ ਆ ਉਹਨਾਂ ਨੇ ਕੁਛ ਨੀ ਕਰਨਾ, ਬਸ ਬਿਲਕੁਲ ਹੀ ਕੁਛ ਨੀ ਕਰਨਾ, ਉਹਨਾਂ ਨੇ ਤਾਂ ਰਾਜੇ ਨੂੰ ਆਸ਼ੀਰਵਾਦ ਦੇਣਾ, ਰਾਜੇ ਨੂੰ ਇਹ ਕਹਿਣਾ ਰਾਜਾ ਰੱਬ ਦਾ ਪੁੱਤਰ ਆ, ਬਸ ਬਾਹਮਣ ਨੇ ਇਹੀ ਕੁਛ ਕਰਨਾ। ਬਾਹਮਣ ਮਤਲਬ ਬਾਹਮਣ ਸਿੰਬੋਲਿਕ ਆ, ਹਿੰਦੂ ਧਰਮ ਨਾਲ ਨੀ, ਬਾਹਮਣ ਮਤਲਬ ਪੁਜਾਰੀ ਜਮਾਤ। ਖੱਤਰੀ ਨੇ ਕੀ ਕਰਨਾ ਵੀ ਜੇ ਰਾਜੇ ਨੇ ਮਨ ਚਾਹੇ ਲੜਾਈ ਕਰਨੀ ਤਾਂ ਖੱਤਰੀ ਨੇ ਲੜਾਈ ਹੋਈ ਕਰਨੀ ਆ, ਕਿਸੇ ਤੇ ਕਬਜ਼ਾ ਕਰ ਲਿਆ ਫੌਜ ਦੇ ਵਿੱਚ ਜਾ ਕੇ, ਹੈਨਾ, ਕਿਸੇ ਨਾਲ ਲੜ ਪਏ, ਖੱਤਰੀਆਂ ਦਾ ਕੰਮ ਇਹੀ ਸੀ। ਉਦੋਂ ਅੱਗੇ ਥੱਲੇ ਵਪਾਰ ਕਰਨ ਵਾਲੇ ਸੀ ਵੈਸ਼, ਤੇ ਥੱਲੇ ਸ਼ੂਦਰ, ਸਾਰੇ ਸਾਰਿਆਂ ਦਾ, ਉੱਪਰ ਵਾਲਿਆਂ ਦਾ, ਜੋ ਵੀ ਪੰਜਾਬੀ ਚ ਕਹਿ ਲਈਏ ਉਹਨਾਂ ਦਾ ਕੂੜਾ ਕਰਕਟ, ਜੋ ਵੀ ਕੰਮ ਕਰਨ ਵਾਲਾ ਉਹ ਸਾਰੇ ਸ਼ੂਦਰ ਕਰਦੇ ਸੀ, ਕੰਮ ਕਰਨ ਵਾਲੇ ਲੋਕ ਸ਼ੂਦਰ ਸੀ। ਸਾਡੇ ਕਈ ਵਾਰੀ ਆਪਣੇ ਪੰਜਾਬ ਚ ਕਹਿ ਦਿੰਦੇ ਵੀ ਜੱਟ ਤਾਂ ਬੜੇ ਮਸ਼ਹੂਰ ਆ, ਜੱਟ ਹੈ, ਜੱਟ ਵੀ ਸ਼ੂਦਰਾਂ ਦੇ ਵਿੱਚੋਂ ਸੀ। ਔਖੇ ਨਾ ਹੋ ਜੇ ਹੁਣ ਮੇਰੇ ਤੇ, ਇਤਿਹਾਸ ਫਰੋੜ ਕੇ ਦੇਖ ਲਿਓ, ਜੱਟ ਵੀ ਸ਼ੂਦਰਾਂ ਦੇ ਵਿੱਚੋਂ ਆਏ, ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਹਿੰਮਤ ਕੀਤੀ, ਜ਼ਮੀਨਾਂ ਦਵਾਤੀਆਂ, ਕਬਜ਼ੇ ਕਰਾਤੇ, ਜੱਟ ਵੀ ਸ਼ੂਦਰ ਚੋਂ। ਇੱਥੇ ਐਵੇਂ ਕਿਤਾਬਾਂ ਲਿਖੀ ਜਾਂਦੇ ਆ, ਉਹ ਜੱਟ ਆਏ ਆ ਜੀ, ਫਲਾਨਾ ਜੀ ਰਾਜੇ ਹੁੰਦੇ ਸੀ, ਕੋਈ ਰਾਜੇ ਰੂਜੇ ਨਹੀਂ ਸੀ ਹੁੰਦੇ, ਕੋਈ ਨਹੀਂ ਸੀ ਪੁੱਛਦਾ 500 ਸਾਲ ਪਹਿਲਾਂ ਜੱਟਾਂ ਨੂੰ। ਪੁਰਾਣੇ ਇਤਿਹਾਸਕਾਰਾਂ ਦੀਆਂ, ਪੇਂਟਰਾਂ ਦੀਆਂ ਫੋਟੋਆਂ ਬਣਾਈਆਂ ਦੇਖ ਲਿਓ, ਹੈਨਾ। ਚਲੋ ਉਹ ਆਪਾਂ ਫੇਰ ਵੇਸ਼ਾ ਫੇਰ ਕਰਾਂਗੇ ਗੱਲ। ਕਹਿਣ ਦਾ ਮਤਲਬ, ਗੁਲਾਮਦਾਰੀ ਯੁੱਗ ਦੇ ਵਿੱਚ ਜਿਹੜੇ ਗੁਲਾਮਾਂ ਦੇ ਮਾਲਕ ਸੀ, ਉਹਨਾਂ ਦੇ ਹੱਥ ਦੇ ਵਿੱਚ ਸੱਤਾ ਸੀ, ਉਹ ਸੋਚਦੇ ਸੀ ਐਂ ਸਿਸਟਮ ਚੱਲੀ ਜਾਊਗਾ। ਪਰ ਨਵੀਂ ਸੋਚ ਨੇ ਗੜਾਈ ਲਈ, ਬਗਾਵਤਾਂ ਹੋਈਆਂ, ਗੁਲਾਮ ਮਾਲਕ ਆ ਜਿਹੜੇ ਉਹ ਪਰਾਂ ਚੱਕ ਕੇ ਮਾਰੇ। ਫਿਰ ਦੌਰ ਸ਼ੁਰੂ ਹੋ ਗਿਆ ਜੀ ਫਿਊਡਲਿਜ਼ਮ ਦਾ, ਗੁਲਾਮੀ ਦਾ, ਇੱਕ ਕਿਸਮ ਦੀ ਗੁਲਾਮੀ ਟੁੱਟ ਗਈ। ਉਹ ਹੋਰ ਸਿਸਟਮ ਤਾਂ ਬਦਲ ਗਿਆ ਥੋੜਾ ਜਿਹਾ ਰਿਲੈਕਸਡ ਹੋ ਗਿਆ, ਵੀ ਜਿਹੜੇ ਸੰਗਲ ਪਾ ਕੇ ਗੁਲਾਮ ਆਏ ਰੱਖੇ ਹੋਏ ਸੀ ਉਹ ਗੁਲਾਮ ਜ਼ਮੀਨ ਦੇ ਟੋਟੇ ਨਾਲ ਬੱਝ ਗਏ। ਵੱਡੇ ਵੱਡੇ ਜਗੀਰਦਾਰਾਂ ਕੋਲੇ ਜ਼ਮੀਨਾਂ ਹੋਣੀਆਂ, ਮਜ਼ਾਰਿਆਂ ਨੇ ਉੱਥੇ ਦਿਹਾੜੀ ਕਰ, ਦਿਹਾੜੀ ਨਹੀਂ ਸੀਰੀ ਵਾਂਗੂ, ਬਸ ਉਹਨਾਂ ਦੀਆਂ ਜਨਰੇਸ਼ਨ ਨੇ ਆਹੀ ਕੰਮ ਕਰੀ ਜਾਣਾ, ਜਗੀਰਦਾਰੀ ਯੁੱਗ ਜਿਹਨੂੰ ਕਹਿੰਦੇ ਫਿਊਡਲਿਜ਼ਮ। ਜਗੀਰਦਾਰਾਂ ਦੇ ਮਨ ਦੇ ਵਿੱਚ ਸੀਗਾ ਬਈ ਇਹ ਸਿਸਟਮ ਆਹੀ ਚੱਲੀ ਜਾਊਗਾ। ਉਹਨਾਂ ਨੇ ਆਪਣੇ ਕਾਇਦੇ ਕਾਨੂੰਨ ਉਹੋ ਜਿਹੇ ਬਣਾਏ ਹੋਏ ਸੀ ਦੁਨੀਆਂ ਭਰ ਦੇ ਵਿੱਚ। ਫਿਊਡਲਿਜ਼ਮ ਦਾ ਦੌਰ ਖਤਮ ਹੋਇਆ, ਇੰਡਸਟਰੀਅਲ ਰੈਵੋਲੂਸ਼ਨ ਹੋਇਆ, ਬੰਦਾ ਜਿਹੜਾ ਵਰਕਰ ਜਿਹੜਾ ਜ਼ਮੀਨ ਦੇ ਟੋਟੇ ਨਾਲ ਬੱਝਿਆ ਹੋਇਆ ਸੀ ਉਹ ਆਜ਼ਾਦ ਹੋ ਗਿਆ ਵੀ ਤੂੰ ਭਾਈ ਜਿੱਥੇ ਮਰਜ਼ੀ ਜਾ, ਜਿਹੜੇ ਮਰਜ਼ੀ ਸ਼ਹਿਰ ਚ ਫੈਕਟਰੀ ਜਾ ਕੇ ਲੱਗ ਜਾ, ਆਪਣੀ ਕਿਰਤ ਵੇਚ, ਜਿੱਥੋਂ ਤੈਨੂੰ ਕਿਰਤ ਵੱਧ ਮਿਲਦੀ ਆ ਉੱਥੇ ਕੰਮ ਕਰ ਲਾ। ਤੇ ਉਹਦੀ ਬਾਰਗੇਨਿੰਗ ਕਰਨ ਲਈ ਵੀ ਉਹਨੂੰ ਕਿੰਨੀ ਕਿਰਤ ਹੋਣੀ ਚਾਹੀਦੀ, ਉਹਦੇ ਲਈ ਯੂਨੀਅਨ ਹੋਣ ਦੇ ਵਿੱਚ ਆਈਆਂ। ਇਹ ਯੂਨੀਅਨ ਦਾ ਯੁੱਗ ਸੀ ਜਿਹੜਾ ਪਿਛਲਾ 400-500 ਸਾਲਾਂ ਦਾ ਸੀ, ਉਹਦੇ ਵਿੱਚੋਂ ਹੀ ਫਿਰ ਇਹ ਗੱਲ ਨਿਕਲੀ ਵੀ ਵੀ ਬੰਦਾ ਜਿਹੜਾ ਕੰਮ ਕਰਨ ਵਾਲਾ ਬੰਦਾ ਇਹ ਕੀ ਹੋਇਆ ਵੀ ਉਹ 12-14 ਘੰਟੇ ਕੰਮ ਕਰੀ ਚੱਲੇ, ਉਹਦੇ ਵਿੱਚੋਂ ਫਿਰ 8 ਘੰਟੇ ਕੰਮ ਕਰਨ ਵਾਲੀ ਗੱਲ ਆ ਜਿਹੜੀ ਨਿਕਲੀ, ਉਹ ਫਿਰ ਸ਼ਿਕਾਗੋ ਵਾਲੇ ਸਟਰਗਲ ਦੀ ਆਪਾਂ ਜਿਹੜੀ ਗੱਲ ਕਰਦੇ ਸੀ। ਲਿਬਰਟੀ ਤਾਂ ਅੱਜ ਵੀ ਬਹੁਤ ਵੱਡੀ, ਮਤਲਬ ਦੁਨੀਆਂ ਦਾ ਵੱਡਾ ਹਿੱਸਾ 1 ਮਈ ਨੂੰ ਮਨਾਉਂਦਾ, ਪਰ ਇਹਨਾਂ ਦੇਸ਼ਾਂ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਆ ਬਈ ਸਪਤੰਬਰ ਦਾ ਜਿਹੜਾ ਪਹਿਲਾ ਮੰਡੇ ਆ ਉਹ ਲੇਬਰ ਡੇ ਹੁੰਦਾ। ਅੱਛਾ, ਬਹੁਤ ਸਾਰੇ ਲੋਕ ਨੇ ਜੀ ਜਦੋਂ ਕਿਤੇ ਬਹਿਸ ਚੱਲਦੀਆਂ ਨਾ ਉਹ ਕਹਿਣਗੇ ਲਾ ਇਹ ਲੇਬਰ ਡੇ ਨੇ ਸਾਨੂੰ ਕੀ ਦਿੱਤਾ, ਉਹ ਭੁੱਲ ਜਾਂਦੇ ਨੇ ਤੁਹਾਡੇ ਬੱਚਿਆਂ ਨੂੰ ਜਿਹੜੀ ਯੂਨੀਵਰਸਿਟੀ ਦੇ ਵਿੱਚ ਫ੍ਰੀ ਵਿਦਿਆ ਮਿਲ ਰਹੀ ਆ ਇਹ ਕਿਹਦੀ ਦੇਣ ਆ, ਇਹ ਕਿਹਨੇ ਸਟਰਗਲ ਕੀਤਾ, ਇਹ ਤੁਸੀਂ ਕੀਤਾ ਸਟਰਗਲ, ਹੁਣ ਵਾਲੀ ਜਨਰੇਸ਼ਨ ਨੇ ਜਾਂ ਵਿਹਲੇ ਲੋਕਾਂ ਨੇ ਕੀਤਾ। ਜਿਹੜੇ ਜੌਬ ਦੇ ਉੱਤੇ ਤੁਹਾਨੂੰ ਬੈਨੀਫਿਟ ਮਿਲਦੇ ਨੇ, ਜੌਬ ਦੇ ਉੱਤੇ ਵਰਕ ਪਲੇਸ ਸੇਫਟੀ ਦੀ ਗੱਲ ਹੁੰਦੀ ਆ, ਖਤਰਨਾਕ ਹਾਲਤਾਂ ਦੇ ਵਿੱਚ ਕੰਮ ਆ ਜਿਹੜਾ ਉਹ ਹੁੰਦਾ ਤੇ ਕਿਵੇਂ ਸੇਫਟੀ ਹੋਵੇ ਵਰਕਰ ਦੀ, ਉਹ ਵਰਕ ਪਲੇਸ ਸੇਫਟੀ ਇਹ ਕਿਹਨੇ ਇੰਪਲੋਇਰ ਦੇ ਮਨ ਦੇ ਵਿੱਚ ਆਪਣੇ ਆਪ ਹੀ ਆ ਗਿਆ। ਅੱਜ ਤੋਂ 100 ਸਾਲ 50 ਸਾਲ 20 ਸਾਲ ਪਹਿਲਾਂ ਦੇਖੋ ਵੀ ਕੰਮ ਤੇ ਕਿੰਨੇ ਐਕਸੀਡੈਂਟ ਹੁੰਦੇ ਸੀ। ਅੱਛਾ, ਫੇਰ ਬੰਦੇ ਦੀ ਉਮਰ ਆ 55-60-65 ਸਾਲ ਤੱਕ ਬੰਦੇ ਨੇ ਕੰਮ ਕਰ ਲਿਆ, ਉਦੋਂ ਬਾਅਦ ਸਰੀਰਕ ਸ਼ਕਤੀ ਘੱਟ ਜਾਂਦੀ ਹੈ ਤੇ ਫਿਰ ਜਿਹਦੇ ਕੋਲ ਭਾਈ ਰਿਸੋਰਸਿਸ ਹੈ ਨਹੀਂ ਉਹ ਤਾਂ ਕੱਲਾ ਸਰੀਰ ਹੀ ਆ ਨਾ, ਉਸ ਤੋਂ ਬਾਅਦ ਦਾ ਕੰਮ ਨਹੀਂ ਕਰ ਸਕਦਾ। ਉਸ ਤੋਂ ਬਾਅਦ ਫਿਰ ਮੇਕ ਸ਼ੋਰ ਕੀਤਾ ਇਸ ਗੱਲ ਨੂੰ ਬਈ ਜਦੋਂ ਬੰਦਾ ਬੁੜਾ ਹੋ ਜਾਂਦਾ ਉਹਨੂੰ ਪੈਨਸ਼ਨ ਮਿਲੇ ਘੱਟੋ ਘੱਟ। ਆ ਖੇਤਾਂ 'ਚ ਜਿਹੜੇ ਕੰਮ ਕਰਦੇ ਸੀ ਜਗੀਰਦਾਰ ਕਿਹੜੀਆਂ ਪੈਨਸ਼ਨਾਂ ਦਿੰਦੇ ਸੀ ਦੱਸੋ ਮੈਨੂੰ, ਹੈਂ? ਇਹ ਸਭ ਮਜ਼ਦੂਰਾਂ ਦੀ ਸਟਰਗਲ ਆ ਦੋਸਤੋ, ਜਿਹਦਾ ਬੈਨੀਫਿਟ ਅਸੀਂ ਅੱਜ ਬੈਠੇ ਲੈ ਰਹੇ ਹਾਂ। ਕਿਤੇ ਵੀ ਕੰਮ ਤੇ ਤੁਹਾਨੂੰ ਬੈਨੀਫਿਟ ਮਿਲਦੇ ਨੇ, ਕਿਤੇ ਵੀ ਮਿਲਦੇ ਨੇ, ਜਾਂ ਜਿਹੜਾ ਨਹੀਂ ਵੀ ਕੰਮ ਕਰਦਾ ਉਹਨੂੰ ਵੀ ਬੈਨੀਫਿਟ ਮਿਲਦੇ ਨੇ। ਡਿਸੇਬਿਲਟੀ ਬੈਨੀਫਿਟ, ਪੈਨਸ਼ਨ ਦੇ ਬੈਨੀਫਿਟ, ਡੈਂਟਲ ਬੈਨੀਫਿਟ, ਸਿਹਤ ਸਹੂਲਤਾਂ, ਹਸਪਤਾਲਾਂ ਦੇ ਵਿੱਚ ਫ੍ਰੀ ਇਲਾਜ, ਦਵਾਈਆਂ ਦੇ ਬੈਨੀਫਿਟ, ਇਹ ਸਭ ਉਹਨਾਂ ਲੋਕਾਂ ਦੀ ਦੇਣ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦੀ ਜਿਨ੍ਹਾਂ ਨੇ ਕਿਰਤ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੇ ਯੂਨੀਅਨਾਂ ਬਣਾਈਆਂ। ਹੁਣ ਬਹੁਤ ਲੋਕ ਕਹਿ ਦਿੰਦੇ ਆ ਜਿੱਦਾਂ ਗੱਲ ਕਰਦੇ ਉਹ ਯੂਨੀਅਨਾਂ ਤਾਂ ਜੀ ਆਏ ਹੁੰਦੀਆਂ ਕਰਪਟ ਹੁੰਦੀਆਂ, ਹੋਣਗੀਆਂ 2-4 ਹੋਣਗੀਆਂ ਕਰਪਟ, ਫਿਰ ਕੀ ਆ, ਸਿਸਟਮ ਆ, ਸਿਸਟਮ ਦੇ ਵਿੱਚ ਸਿਸਟਮ ਨੂੰ ਕਰਪਟ ਕਰਨ ਲਈ ਬਹੁਤ ਕੁਝ ਕੀਤਾ ਜਾਂਦਾ। ਪਰ ਜੇ ਵੱਡੀ ਪਿਕਚਰ ਵੇਖੋਗੇ ਤੁਸੀਂ ਤਾਂ ਤੁਹਾਨੂੰ ਨਜ਼ਰ ਆਊਗਾ ਵੀ ਜਿਹੜੀਆਂ ਸਹੂਲਤਾਂ ਦਾ ਆਨੰਦ ਅਸੀਂ ਹੁਣ ਮਾਣ ਰਹੇ ਹਾਂ ਇਹ 1x1 ਬੜੇ ਲੰਬੇ ਸੰਘਰਸ਼ਾਂ ਤੋਂ ਬਾਅਦ ਇਹ ਟ੍ਰੇਡ ਯੂਨੀਅਨਸ ਨੇ ਲੈ ਕੇ ਦਿੱਤੀਆਂ ਤੇ ਲੇਬਰ ਡੇ ਵਾਲੇ ਦਿਨ ਇਹ ਗੱਲ ਅਹਿਮ ਹੋ ਜਾਂਦੀ ਵੀ ਸਾਡੀਆਂ ਜਿਹੜੀਆਂ ਯੂਨੀਅਨਸ ਨੇ ਕੰਮ ਕਰਨ ਵਾਲੀਆਂ ਉਹ ਇਮਾਨਦਾਰ ਹੋਣ, ਉਹ ਬਾਰਗੇਨਿੰਗ ਪਾਵਰ ਜਿਹੜੀ ਹੈਗੀ ਆ ਉਹਨੂੰ ਕਿਵੇਂ ਯੂਜ਼ ਕਰਨਾ, ਮਜ਼ਦੂਰਾਂ ਦੇ ਹਿੱਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਹਿੱਤਾਂ ਦੇ ਵਿੱਚ ਕਿਵੇਂ ਕੰਮ ਕਰਨਾ, ਇਹ ਢੰਗ ਤਰੀਕੇ ਉਹਨਾਂ ਨੂੰ ਆਉਣੇ ਚਾਹੀਦੇ ਨੇ। ਬਹੁਤ ਦੇਸ਼ਾਂ ਚੱਲਦਾ ਯੂਨੀਅਨਾਂ ਖਰੀਦ ਲਈਆਂ ਜਾਂਦੀਆਂ, ਯੂਨੀਅਨ ਲੀਡਰ ਵਿਕ ਜਾਂਦੇ, ਬੜਾ ਕੁਝ ਚੱਲੀ ਜਾਂਦਾ ਹੈਨਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਯੂਨੀਅਨ ਨਾ ਬਣੇ। ਯੂਨੀਅਨ ਤੋਂ ਬਿਨਾਂ ਕੋਈ ਜਿਹੜਾ ਕਿੱਤਾ ਉਹ ਚੱਲ ਹੀ ਨਹੀਂ ਸਕਦਾ। ਜਿਹੜੇ ਦੇਸ਼ਾਂ ਦੇ ਵਿੱਚ ਮਜ਼ਦੂਰਾਂ ਦੇ ਕੋਲੇ ਨੈਗੋਸ਼ੀਏਸ਼ਨ ਪਾਵਰ ਹੈ ਨਹੀਂ, ਬਾਰਗੇਨਿੰਗ ਪਾਵਰ ਹੈ ਨਹੀਂ, ਡਿਕਟੇਟਰਸ਼ਿਪ ਆ, ਉਹ ਸਮਾਜ ਦਾ ਬਸ ਤੁਸੀਂ ਉਹਦਾ ਪੱਠਾ ਬੈਠਾ ਹੀ ਹੋਇਆ। ਉੱਥੇ ਬੰਦੇ ਇਨਸਾਨ ਇਨਸਾਨਾਂ ਵਾਂਗੂ ਕੰਮ ਹੀ ਨਹੀਂ ਕਰ ਸਕਦੇ, ਜਾਨਵਰ ਵਾਂਗੂ ਕੰਮ ਲਿਆ ਜਾਂਦਾ, ਜਿਵੇਂ ਖੋਤੇ ਘੋੜੇ ਜੋੜ ਦਿੱਤੇ ਜਾਂਦੇ ਨੇ, ਬਲਦ ਜਿਵੇਂ ਜੋੜ ਦਿੱਤੇ ਜਾਂਦੇ ਨੇ ਸਵੇਰ ਤੋਂ ਸ਼ਾਮ ਤੱਕ। ਕੋਲੂ ਦਾ ਬੈਲ ਨਹੀਂ ਕਹਿੰਦੇ ਹੁੰਦੇ, ਅੱਖਾਂ ਦੇ ਉੱਤੇ ਬੰਨਤੀ ਪੱਟੀ ਤੇ ਘੁਮਾਈ ਜਾਂਦੇ ਨੇ ਵਿਚਾਰੇ ਨੂੰ, ਹਨਾ, ਘੁੰਮੀ ਜਾਂਦਾ ਉਹ। ਵੈਸੇ ਤਾਂ ਕਿਸੇ ਹੋਰ ਕੰਟੈਕਸਟ ਦੇ ਵਿੱਚ ਮਤਲਬ ਆਜ਼ਾਦ ਤਾਂ ਜਿਹੜਾ ਹੈਗਾ ਉਹ ਮਜ਼ਦੂਰ ਨਹੀਂ ਹੋਇਆ ਬਿਲਕੁਲ ਵੀ। ਬਸ ਇੰਨੀ ਕੁ ਆਜ਼ਾਦੀ ਹੈ ਜੀ, ਜਿਵੇਂ ਕਿਹਾ ਵੀ 8 ਘੰਟੇ ਦਾ ਕੰਮ ਜੇ ਨਹੀਂ ਹੁੰਦਾ ਤਾਂ ਫਿਰ ਹੋਰ ਕੀ ਕਰੀਏ, ਫਿਰ 10 ਘੰਟੇ ਕਰ ਲਓ, ਹੈ ਨਾ। ਸਿਸਟਮ ਬਦਲਦਾ ਜਿਵੇਂ 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 ਜਿਹੜੇ ਕਿਰਤ ਕਰਨ ਵਾਲੇ ਲੋਕ ਆ ਉਹ ਉਹਨਾਂ ਚ ਅਵੇਅਰਨੈਸ ਆਉਂਦੀ ਆ, ਉਵੇਂ ਉਵੇਂ ਜਿਹੜੇ ਜਿਹੜੇ ਕਿਰਤ ਨੂੰ ਲੁੱਟਣ ਵਾਲੇ ਲੋਕ ਨੇ, ਕਿਰਤ ਨੂੰ ਲੁੱਟਣ ਵਾਲੀ ਜਿਹੜੀ ਕਲਾਸ ਆ, ਐਕਸਪਲੋਇਟ ਕਰਨ ਵਾਲੀ ਕਲਾਸ ਆ, ਐਕਸਪਲੋਇਟਰਸ ਨੇ, ਉਹ ਵੀ ਨਵੇਂ ਤੋਂ ਨਵਾਂ ਸਿਸਟਮ ਲੈ ਕੇ ਆਉਂਦੇ ਨੇ। ਉਹ ਇਸ ਤਰੀਕੇ ਨਾਲ ਸਿਸਟਮ ਬਦਲ ਦਿੰਦੇ ਬੰਦੇ ਨੂੰ ਪਤਾ ਹੀ ਨਾ ਲੱਗੇ ਵੀ ਮੈਂ ਗੁਲਾਮ ਆ। ਪੂਰੀ ਦੀ ਪੂਰੀ ਜੇ ਤੁਸੀਂ ਹਿਸਟਰੀ ਪੜੋਗੇ ਪੂਰੀ ਦੀ ਪੂਰੀ, ਉਹ ਇਹੋ ਜਿਹਾ ਸਿਸਟਮ ਡਿਜ਼ਾਇਨ ਕਰ ਦਿੰਦੇ ਆ ਵੀ ਬੰਦਾ ਸੋਚੇ ਮੈਂ ਆਜ਼ਾਦ ਆ ਪਰ ਹੈ ਗੁਲਾਮ। ਉਹ ਸਲੇਵਰੀ ਦੇ ਯੁੱਗ ਦੇ ਵਿੱਚ ਤਾਂ ਉਹਨੂੰ ਗੁਲਾਮਦਾਰੀ ਦੇ ਯੁੱਗ ਦੇ ਵਿੱਚ ਤਾਂ ਪੈਰਾਂ 'ਚ ਬੇੜੀਆਂ ਪਾਈਆਂ ਹੁੰਦੀਆਂ ਸੀ, ਹੁਣ ਅਧਿਕ ਬੇੜੀਆਂ ਨੇ, ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਜਿਹਨੂੰ ਕਹਿੰਦੇ ਆਪਾਂ। ਬੰਦਾ ਆਜ਼ਾਦ ਹੋ ਹੀ ਨਹੀਂ ਸਕਦਾ, ਕਿੱਲੇ ਨਾਲ ਬੰਨਣ ਦੀ ਬਜਾਏ ਘਰ ਨਾਲ ਬੰਨ ਦਿੰਦੇ ਆ ਬਈ ਭਾਈ ਦੇਈ ਜਾ ਕਿਸ਼ਤਾਂ, ਤੂੰ ਸਹੂਲਤਾਂ ਮਾੜੀ ਚੱਲ ਕਿਸ਼ਤਾਂ ਦੇਈ ਚੱਲ, ਹੈਂਜੀ। ਹੱਥ ਬਸ ਕੁਛ ਨਹੀਂ ਉਹਦੇ, ਜਿੰਨਾ ਉਹਨੇ ਕੰਮ ਕਰਨਾ ਉਹ ਕੀਤੇ ਹੋਏ ਕੰਮ ਦਾ ਵੱਡਾ ਹਿੱਸਾ ਜਿਹੜਾ ਉਹਨਾਂ ਕੋਲ ਹੀ ਚੱਲਿਆ ਜਾਣਾ। ਮੈਂ ਕਿਤੇ ਪਿਛਲੇ ਡੇਢ ਕੁ ਮਹੀਨੇ 'ਚ ਕਿਤੇ ਮੇਰੀ ਇੰਟਰਵਿਊ ਸੀ, ਮੈਂ ਉਹਦੇ ਵਿੱਚ ਕਿਤੇ ਗੱਲ ਕਹਿਤੀ, ਮੈਂ ਕਿਹਾ ਜੀ ਅਮੀਰ ਦੇ ਅਮੀਰ ਹੋਣ ਲਈ ਗਰੀਬ ਨੂੰ ਗਰੀਬ ਰੱਖਿਆ ਜਾਂਦਾ। ਕਹਿੰਦੇ ਇਹਦੀ ਐਕਸਪਲੇਨੇਸ਼ਨ ਮੈਨੂੰ ਬਾਅਦ ਦੇ ਵਿੱਚ ਨਾ 2-3 ਕਹਿੰਦੇ ਇਹਦਾ ਕੀ ਮਤਲਬ। ਮੈਂ ਕਿਹਾ ਤਾਂ ਮਤਲਬ ਇਹ ਆ ਵੀ ਦੁਨੀਆਂ ਦੇ ਵਿੱਚ ਅਮੀਰ ਹੈ ਹੀ ਤਾਂ ਕਿਉਂਕਿ ਗਰੀਬ ਨੇ, ਜੇ ਗਰੀਬ ਨਾ ਹੋਊਗਾ ਤਾਂ ਅਮੀਰ ਆਪੇ ਖਤਮ ਹੋ ਜਾ। ਗਰੀਬ ਦਾ ਮਤਲਬ ਉਹਦੀ ਐਕਸਪਲੋਟੇਸ਼ਨ, ਉਹਦੀ ਕਿਰਤ ਦੀ ਲੁੱਟ ਹੋ ਰਹੀ ਆ। ਇਹ ਸਿਸਟਮ ਚੱਲ ਰਿਹਾ ਉਵੇਂ ਹੀ ਨਿਰਵਿਘਨ ਚੱਲ ਰਿਹਾ ਸਾਰੇ ਦੇਸ਼ਾਂ 'ਚ ਚੱਲ ਰਿਹਾ। ਜਿਹੜੇ ਦੇਸ਼ ਜ਼ਿਆਦਾ ਰੌਲਾ ਪਾਉਂਦੇ ਨੇ ਵੀ ਸਾਡੇ ਜ਼ਿਆਦਾ ਵੱਡੀ ਡੈਮੋਕਰੇਸੀ ਆ, ਉੱਥੇ ਵੀ ਚੱਲ ਰਿਹਾ, ਬੜੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ। ਉਹ ਜਿਵੇਂ ਨਾ ਕੋਈ ਉੱਤੋਂ ਦੇਵਤਾ ਆ ਕੇ ਕਹਿ ਦੇ ਵੀ ਮੈਂ ਨਾ ਤੁਹਾਡੀ ਜ਼ਿੰਦਗੀ ਬਦਲਤੀ, ਬਸ ਮੈਂ ਤੁਹਾਨੂੰ ਆਹ ਦੇਤਾ, ਐਵੇਂ ਬੜਾ ਰੌਲਾ ਪਾਇਆ ਜਾਂਦਾ, ਤੁਹਾਨੂੰ ਮਿਨੀਮਮ ਵੇਜ ਦੇਤੀ ਜੀ, ਆਹ ਦੇਤਾ ਉਹ ਦੇਤਾ। ਭਲੇ ਉਹ ਮਾਣਸੋ ਮਿਨੀਮਮ ਵੇਜ ਨਾਲ ਤਾਂ ਗੁਜ਼ਾਰਾ ਨਹੀਂ ਹੁੰਦਾ। ਪੋਲੀਟੀਸ਼ੀਅਨ ਕਹਿੰਦੇ ਨੇ ਤੁਹਾਨੂੰ ਮਿਲੀਅਨ ਮਿਨੀਮਮ ਵੇਜ ਦੇਤੀ, ਉਹ ਜਿੰਨੇ MLA MPP ਪ੍ਰੀਮੀਅਰ ਪ੍ਰਧਾਨ ਮੰਤਰੀ ਸਾਰਿਆਂ ਨੂੰ ਪੁੱਛੋ ਵੀ ਤੁਸੀਂ ਸਾਡੇ ਨੌਕਰ ਹੋ ਨਾ, ਪਬਲਿਕ ਸਰਵੈਂਟ ਹੋ, ਅਸੀਂ ਤੁਹਾਨੂੰ ਮਿਨੀਮਮ ਵੇਜ ਦਿੰਦੇ ਹਾਂ, ਉਹਦਾ ਗੁਜ਼ਾਰਾ ਕਰ ਲਓਗੇ? ਇਹ ਤਾਂ ਬੜੀ ਫੇਅਰ ਗੱਲ ਆ ਨਾ, ਪਬਲਿਕ ਸਰਵੈਂਟ ਨੇ ਨਾ ਸਾਰੇ, ਇਹ ਤਨਖਾਹ ਲੈਂਦੇ ਨੇ ਆਪਣੇ ਟੈਕਸ ਦੇ ਵਿੱਚੋਂ, ਤਨਖਾਹ ਲੈਂਦੇ ਆ ਸਾਰੇ ਪੋਲੀਟੀਸ਼ੀਅਨ। ਅਸੀਂ ਇਹਨਾਂ ਨੂੰ ਐਲਾਨ ਕਰਦੇ ਹਾਂ ਵੀ ਮਿਨੀਮਮ ਵੇਜ ਦਿੰਦੇ ਹਾਂ, ਇਹ ਮਿਨੀਮਮ ਵੇਜ ਗੁਜ਼ਾਰਾ ਕਰਕੇ ਦਿਖਾ ਦੇਣ। ਨਹੀਂ ਕਰ ਸਕਦੇ ਨਾ, ਤੇ ਜੇ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਰ ਲਾਂਗੇ ਭਾਈ? ਕਿਸੇ 'ਚ ਹਿੰਮਤ ਨਹੀਂ ਪਾਰਲੀਮੈਂਟ 'ਚ ਬੈਠ ਕੇ ਸਵਾਲ ਪੁੱਛ ਲੈਣ? ਨਹੀਂ ਪੁੱਛ ਸਕਦੇ, ਕਿਉਂਕਿ ਸਹੀ ਮਾਨਿਆਂ ਦੇ ਵਿੱਚ ਲੋਕਾਂ ਦੇ ਨੁਮਾਇੰਦੇ ਹੀ ਹੈ ਨਹੀਂ, ਵਰਕਿੰਗ ਕਲਾਸ ਦੇ ਨੁਮਾਇੰਦੇ ਹੀ ਨਹੀਂ ਹੈਗੇ। ਇੱਕ ਸਿਸਟਮ ਬਣਿਆ ਹੋਇਆ ਮਾੜੀ ਮੋਟੀ, ਬਸ ਸਮਾਜ ਦੇ ਵਿੱਚ ਫਰਿਕਸ਼ਨ ਜੀ ਜਦੋਂ ਚੱਲਦੀ ਆ ਉਦੋਂ ਫਿਰ 4 ਸਾਲ ਬਾਅਦ ਵੋਟਾਂ ਪੈਣੀਆਂ ਹੁੰਦੀਆਂ, 4 ਸਾਲ ਬਾਅਦ ਅਸੀਂ ਜੀ ਤੁਹਾਡੇ ਨੁਮਾਇੰਦੇ ਆ ਜੀ, ਆਏ ਆ ਜੀ, ਹੋਏ ਆ ਬਸ। ਅੱਛਾ ਇਹ ਵੀ ਗੱਲ ਨਹੀਂ, ਕਈ ਇਮਾਨਦਾਰ ਬੰਦੇ ਜਾਂਦੇ ਨੇ ਪੋਲੀਟਿਕਸ ਦੇ ਵਿੱਚ, ਉਹ ਇਹ ਸੋਚ ਕੇ ਜਾਂਦੇ ਨੇ ਵੀ ਸੱਚੀ ਮੁੱਚੀ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਆਊਗਾ, ਅਸੀਂ ਕਮਿਊਨਿਟੀ ਨੂੰ ਰੈਪ੍ਰੀਜੈਂਟ ਕਰਾਂਗੇ, ਆਮ ਲੋਕਾਂ ਨੂੰ ਰੈਪ੍ਰੀਜੈਂਟ ਕਰਾਂਗੇ। ਪਰ ਉੱਥੇ ਜਾ ਕੇ ਪਤਾ ਨਹੀਂ ਗੱਦੀਆਂ ਹੀ ਗਏ ਜੀਆਂ, ਨਰਮ ਨਰਮ ਭੁੱਲ ਜਾਂਦੇ ਆ ਸਾਰਾ ਕੁਛ, ਜਾਂ ਉਹ ਸਿਸਟਮ ਹੀ ਇਹੋ ਜਿਹਾ ਵੀ ਬੰਦੇ ਦੀ ਇੰਡੀਪੈਂਡੈਂਟ ਥਿੰਕਿੰਗ ਕਿਲ ਕਰ ਦਿੱਤੀ ਜਾਂਦੀ, 3-4 ਸਾਲਾਂ 'ਚ ਉਹੋ ਜਿਹਾ ਹੀ ਹੋ ਜਾਂਦਾ ਬਸ। ਫਿਰ ਕੋਈ ਵਰਕਰ ਦੀਆਂ ਗੱਲਾਂ ਨਹੀਂ, ਕੋਈ ਆਮ ਬੰਦੇ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਆ, ਬਹੁਤ ਸਾਰਾ ਕੁਛ ਭੁੱਲ ਜਾਂਦੇ ਆ। ਜਿਹੜੀ ਡਿਸਕਸ਼ਨ ਦਿਖਾਈ ਜਾਂਦੀ ਆ ਪਾਰਲੀਮੈਂਟ 'ਚ, ਵਿਧਾਨ ਸਭਾਵਾਂ 'ਚ, ਵੱਡੇ ਵੱਡੇ ਥਾਵਾਂ 'ਤੇ ਹੋ ਰਹੀ, ਸਭ ਫੇਕ ਫਾਲਤੂ ਗੱਲਾਂ, ਉਹਦਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਸੰਬੰਧ ਹੀ ਕੋਈ ਨਹੀਂ। ਜੇ ਸੰਬੰਧ ਹੋਵੇ ਦੱਸੋ ਮੈਨੂੰ, ਜੇ ਇਹਨਾਂ ਦੇਸ਼ਾਂ ਦੀ ਗੱਲ ਹੀ ਕਰ ਲਈਏ, ਇਹਨਾਂ ਦੇਸ਼ਾਂ ਦੇ ਵਿੱਚ ਹੋਵੇ ਤੇ ਫਿਰ ਆਮ ਲੋਕ ਸਫ਼ਰ ਕਿਉਂ ਕਰਨ? ਕਦੇ ਸੋਚਿਓ ਵੀ ਆਮ ਲੋਕਾਂ ਨੂੰ ਮਾਨਸਿਕ ਉਲਝਣਾਂ ਕਿਉਂ ਆਉਂਦੀਆਂ ਨੇ ਇੰਨੀਆਂ, ਮੈਂਟਲ ਹੈਲਥ ਪੇਸ਼ੈਂਟ ਕਿਉਂ ਬਣਦੇ ਨੇ, ਕ੍ਰਾਈਮ ਕਿਉਂ ਹੁੰਦਾ, ਕ੍ਰਾਈਮ ਕਿਉਂ ਵੱਧਦਾ? ਉਹਦਾ ਕਾਰਨ ਇਹ ਹੈ ਬਈ ਬੰਦਾ ਜਦੋਂ ਠੀਕ ਰਸਤੇ ਤੇ ਵੀ ਚੱਲਦਾ ਇਹਨਾਂ ਦੇਸ਼ਾਂ ਦੇ ਵਿੱਚ, ਉਹਦੀਆਂ ਜ਼ਿੰਦਗੀ ਦੀਆਂ ਜਿਹੜੀਆਂ ਆਮ ਲੋੜਾਂ ਨੇ ਨਾ, ਜਿਹਨੂੰ ਕੁੱਲੀ ਗੁੱਲੀ ਤੇ ਜੁੱਲੀ ਦੀਆਂ ਲੋੜਾਂ ਕਹਿੰਦੇ ਨੇ, ਉਹ ਪੂਰੀਆਂ ਨਹੀਂ ਹੁੰਦੀਆਂ। ਉਹ ਫਿਰ ਇਹ ਠੀਕ ਰਸਤੇ ਤੋਂ ਭਟਕ ਜਾਂਦਾ, ਉਹ ਸੋਚਦਾ ਰਹਿੰਦਾ, ਮੈਂਟਲ ਹੈਲਥ ਪੇਸ਼ੈਂਟ ਬਣਦਾ। ਅੱਛਾ ਦੂਜੇ ਕ੍ਰਾਈਮ ਕਰਨ ਵਾਲੇ ਨੇ ਜਿਹੜੇ, ਉਹ ਉਹਨੂੰ ਮਾਨਸਿਕ ਤੌਰ ਤੇ ਉਕਸਾ ਕੇ, ਜਿਹੜੀ ਰਿਜੈਂਟਮੈਂਟ ਪਈ ਹੈ ਵੀ ਐਂ ਕਰਨ ਨਾਲ ਤਾਂ ਤੇਰਾ ਕੁਛ ਨਹੀਂ ਬਣਦਾ, ਚੱਲ ਇੱਧਰ ਆ ਜਾ, ਉਹਨੂੰ ਭਟਕਾ ਕੇ ਲੈ ਜਾਂਦੇ ਆ, ਉਹਨੂੰ ਆਪਣੇ ਰਸਤੇ ਤੋਂ ਭਟਕਾ ਕੇ ਲੈ ਜਾਂਦੇ ਆ। ਇਸੇ ਕਰਕੇ ਜਿਨ੍ਹਾਂ ਸਮਾਜਾਂ ਦੇ ਵਿੱਚ ਗਰੀਬੀ ਆ, ਭੁੱਖਮਰੀ ਜ਼ਿਆਦਾ, ਗਰੀਬੀ ਜ਼ਿਆਦਾ, ਉਹਨਾਂ ਦੇਸ਼ਾਂ ਦੇ ਵਿੱਚ ਮੁਕਾਬਲਤਨ ਕ੍ਰਾਈਮ ਜ਼ਿਆਦਾ, ਇਸ ਕਰਕੇ ਹੁੰਦਾ। ਤੇ ਉਹ ਕ੍ਰਾਈਮ ਦੇ ਵਿੱਚ ਹਿੱਸਾ ਇਸ ਕਰਕੇ ਲੈਂਦੇ ਨੇ ਲੋਕ ਕਿਉਂਕਿ ਉਹਨਾਂ ਦੇ ਸਾਰੇ ਰਸਤੇ ਬੰਦ ਹੁੰਦੇ ਨੇ। ਹੁਣ ਕੱਲੀ ਇਮਾਨਦਾਰੀ 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 ਕੀ ਸਿਰ ਤੇ ਚੱਕਣੀ ਹੈ ਜੇ ਇਮਾਨਦਾਰ ਨਾਲ ਬੰਦੇ ਦੀ ਰੋਟੀ ਹੋਈ ਨਾ ਚੱਲੇ? ਦੱਸੋ, ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਇਮਾਨਦਾਰ ਨਹੀਂ ਹੋਣਾ ਚਾਹੀਦਾ, ਮੈਂ ਕਹਿ ਰਿਹਾ ਜੇ ਇਮਾਨਦਾਰ ਬੰਦਾ ਹੈਗਾ ਉਹਦਾ ਰੋਟੀ ਪਾਣੀ ਉਹਦੀ ਜ਼ਿੰਦਗੀ ਦੀਆਂ ਲੋੜਾਂ ਤਾਂ ਪੂਰੀਆਂ ਹੋਣੀਆਂ ਚਾਹੀਦੀਆਂ। ਇੱਥੇ ਕੈਨੇਡਾ 'ਚ 20-25 ਸਾਲ ਪਹਿਲਾਂ ਲੋੜਾਂ ਪੂਰੀਆਂ ਹੁੰਦੀਆਂ ਸੀ। ਮੁਕਾਬਲਤਨ ਬੰਦਾ ਕੰਮ ਕਰਕੇ 7-8 ਘੰਟੇ ਕੰਮ ਕਰਕੇ ਬੰਦੇ ਦਾ, ਚਲੋ ਰਿਸੈਸ਼ਨ ਤਾਂ ਆਉਂਦੇ ਰਹਿੰਦੇ ਆ, ਆਮ ਜ਼ਿੰਦਗੀ 'ਚ ਬੰਦੇ ਦਾ ਗੁਜ਼ਾਰਾ ਹੋ ਜਾਂਦਾ ਸੀ, ਘਰ ਥੋੜੇ ਮਹਿੰਗੇ ਸੀ, ਬੰਦਾ 2-2.5 ਸਾਲਾਂ 'ਚ ਡਾਊਨ ਪੇਮੈਂਟ ਜੋੜ ਕੇ ਬੰਦਾ ਘਰ ਬਾਰ ਵੀ ਲੈ ਲੈਂਦਾ ਸੀ, ਗੁਜ਼ਾਰਾ ਸੋਹਣਾ ਚੱਲਦਾ ਸੀ, ਬੱਚਿਆਂ ਦੀ ਪੜ੍ਹਾਈ ਲਿਖਾਈ ਹੋ ਜਾਂਦੀ ਸੀ, ਪੜ੍ਹਾਈ ਲਿਖਾਈ ਕਰਕੇ ਵੀ ਬੱਚਿਆਂ ਨੂੰ ਸੋਹਣੀਆਂ ਜੋਬਸ ਮਿਲਦੀਆਂ ਸੀ। ਅੱਜ ਮਾੜਾ ਜਿਹਾ ਝਾਤੀ ਮਾਰ ਕੇ ਦੇਖ ਲਓ, ਵੱਡੀ ਤੋਂ ਵੱਡੀ ਡਿਗਰੀ ਤੁਸੀਂ 8-10 ਸਾਲ ਲਾ ਕੇ ਦੇਖੋ ਤੇ ਨੌਕਰੀ ਕਿਹੜੀ ਮਿਲਣੀ ਆ? 60-65 ਹਜ਼ਾਰ, ਲੱਖ, 1.25 ਲੱਖ ਦੀ, ਚਲੋ ਲੱਖ ਦੀ ਮਿਲ ਜਾਵੇ ਤਾਂ ਫਿਰ ਵੀ ਬਹੁਤ ਵਧੀਆ, ਲੱਖ ਵਾਲੇ ਤਾਂ ਸਨਸ਼ਾਈਨ ਲਿਸਟ 'ਚ ਆ ਜਾਂਦੇ ਨੇ। 60-65 ਹਜ਼ਾਰ ਦੀ ਟੈਕਸ ਟੁਕਸ ਕੱਟ ਕੇ ਬੰਦੇ ਦੇ ਪੱਲੇ ਕੀ ਪਿਆ? ਉਹਦਾ 2 ਟਾਈਮ ਦੀ ਰੋਟੀ ਦਾ ਗੁਜ਼ਾਰਾ ਨਹੀਂ ਹੁੰਦਾ ਗਾ। ਮੈਂ ਥੋੜਾ, ਤੁਸੀਂ ਆ ਡਾਟਾ ਸਾਰਾ ਫਰੋੜ ਕੇ ਦੇਖ ਲਓ। ਲੇਬਰ ਡੇ ਵਾਲੇ ਦਿਨ ਘੱਟੋ ਘੱਟ ਜਿਹੜੇ ਵਰਕਰਸ ਨੇ ਉਹਨਾਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਬਈ ਅਸੀਂ ਪਿਛਲੇ 50 ਸਾਲਾਂ 'ਚ, ਪਿਛਲੇ 100 ਸਾਲਾਂ ਦੇ ਵਿੱਚ ਐਜ਼ ਅ ਕਲਾਸ, ਐਜ਼ ਵਰਕਿੰਗ ਕਲਾਸ ਅਸੀਂ ਕੀ ਖੱਟਿਆ? ਕਿਤੇ ਜਿਹੜਾ ਕੁਛ ਖੱਟਿਆ ਹੋਇਆ ਸੀ ਉਹ ਗੁਆਈ ਤਾਂ ਨਹੀਂ ਜਾ ਰਹੇ? ਤੇ ਜੇ ਗੁਆਈ ਜਾ ਰਹੇ ਫਿਰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ? ਫਿਰ ਸਾਡੇ ਯੂਨੀਅਨ ਲੀਡਰ ਕਿੱਥੇ ਬੈਠੇ ਨੇ? ਸਾਡੇ ਪੋਲੀਟੀਸ਼ੀਅਨ ਕਿੱਥੇ ਬੈਠੇ ਨੇ ਜਿਹੜੇ ਸਾਥੋਂ ਵੋਟਾਂ ਲੈ ਕੇ 4 ਸਾਲਾਂ ਬਾਅਦ ਡੱਬਿਆਂ 'ਚ ਬੰਦ ਕਰਾ ਕੇ ਸਾਡਾ ਗੁੱਸਾ, ਸਾਡੀ ਰਿਜੈਂਟਮੈਂਟ ਆਰਾਮ ਨਾਲ ਗੱਦੀਆਂ 'ਤੇ ਬੈਠ ਜਾਂਦੇ ਜਾ ਕੇ? ਆਪਣੇ ਆਪ ਨੂੰ ਵਰਕਰਸ ਦੀਆਂ ਹਿਤੈਸ਼ੀ ਕਹਾਉਂਦੀਆਂ ਪਾਰਟੀਆਂ ਜਿਹੜੀਆਂ, ਮੈਨੂੰ ਕੋਈ ਹਿਚਕਚਾਹਟ ਨਹੀਂ ਕਹਿਣ ਦੇ ਵਿੱਚ, ਇੱਥੇ NDP ਕਹਾਉਂਦੀ ਹੁੰਦੀ ਸੀ, ਕਰਦੀ ਵੀ ਸੀ, ਜੈਕ ਲੇਟਨ ਦੇ ਵੇਲੇ NDP ਵਰਕਰਾਂ ਦੇ ਪੱਖ ਦੀ ਗੱਲ ਕਰਦੀ ਸੀ, ਡਟ ਕੇ ਖੜਦੀ ਸੀ। ਕਿੱਥੇ NDP? ਕਿਉਂ ਬੁਰਾ ਹਾਲ ਹੋਇਆ NDP ਦਾ? ਕਿੱਥੇ ਨੇ ਲੀਡਰ? ਕੀ ਗਲਤੀਆਂ ਕੀਤੀਆਂ? ਯੂਨੀਅਨਾਂ ਦੇ ਨਾਂ ਕਿਉਂ ਬਦਨਾਮ ਹੋ ਰਹੇ ਨੇ? ਵਰਕਰਸ ਨੂੰ ਤਨਖਾਹਾਂ ਘੱਟ ਕਿਉਂ ਮਿਲਦੀਆਂ ਨੇ? ਜਿਹੜੇ ਹਿਸਾਬ ਨਾਲ ਮਹਿੰਗਾਈ ਵੱਧਦੀ ਹੈ ਉਸ ਹਿਸਾਬ ਦੇ ਨਾਲ ਬੰਦੇ ਦੀ ਤਨਖਾਹ ਕਿਉਂ ਨਹੀਂ ਵੱਧਦੀ ਵਰਕਰ ਦੀ? ਕਿਹਨੇ ਮੰਗਾਂ ਚੱਕਣੀਆਂ ਨੇ ਇਹ? ਕੋਈ ਬਸ ਮਤਲਬ ਇੰਨੀ ਕੁ ਸਮਾਜ ਦੇ ਵਿੱਚ ਨਾ ਉਹ ਕੀ ਕਹਿੰਦੇ ਆ, ਨਿਰਾਸ਼ਾ ਆਈ ਹੋਈ ਆ ਵੀ ਇਹਨਾਂ ਗੱਲਾਂ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਤੁਸੀਂ ਅਖਬਾਰ ਦੇ ਵਿੱਚ ਆਰਟੀਕਲ ਲਿਖੋ, ਇਹਨਾਂ ਗੱਲਾਂ ਤੇ ਕੋਈ ਨਹੀਂ ਪੜ੍ਹਦਾ ਗਾ। ਤੁਸੀਂ ਫੇਸਬੁੱਕ ਦੇ ਉੱਤੇ ਆਰਟੀਕਲ ਲਿਖ ਕੇ ਆਹ ਗੱਲਾਂ ਪਾ ਦਿਓ, ਇੱਕ ਵੀ ਬੰਦਾ ਨਹੀਂ ਪੜ੍ਹਦਾ। ਉਹ ਦੇਖਦੇ ਆ ਠੁਮਕ ਠੁਮਕ ਗਾਣੇ, ਵੀਡੀਓ, ਚੱਲ ਤੇਜ਼ ਤਰਾਰ ਉਹਨਾਂ ਨੂੰ ਸੁਣਦੇ ਨੇ, ਜਿਹੜੀਆਂ ਗੱਲਾਂ ਨੇ ਉਹਨਾਂ ਦੀ ਜ਼ਿੰਦਗੀ ਸੋਹਣੀ ਬਣਾਉਣੀਆਂ। ਕਦੇ ਵਰਕਰਸ ਨੇ ਬੈਠ ਕੇ ਕਦੇ ਸੋਚਿਆ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਕੀ ਜਾਂਦਾ ਜਿਨ੍ਹਾਂ ਨੇ ਅਗਲੀ ਜਿਹਨੇ ਨਾ ਕਦੇ ਵੀ ਨਹੀਂ, ਮਤਲਬ ਵੀ ਕੋਈ ਨਹੀਂ। ਉਹ ਠੀਕ ਆ ਜੀ, ਸਾਰਾ ਕੁਛ ਹੋ ਰਿਹਾ ਠੀਕ, ਸਵਾ ਠੀਕ ਹੋ ਰਿਹਾ। 50-40 ਸਾਲ ਦਾ ਹੋ ਕੇ ਬੰਦੇ ਨੂੰ ਪਤਾ ਲੱਗਦਾ ਵੀ ਜਿਹੜਾ ਕੁਛ ਮੈਨੂੰ ਪੜ੍ਹਾਇਆ ਗਿਆ ਉਹ ਤਾਂ ਮੇਰੇ ਕੰਮ ਦਾ ਹੀ ਨਹੀਂ ਸੀ। ਇਤਿਹਾਸ ਸਾਰਾ ਬਦਲ ਕੇ ਰੱਖਤਾ ਹੁਣ ਤੱਕ ਦਾ। ਵਿਗਿਆਨ ਆ ਜਿਹੜਾ ਉਹ ਵਿਗਿਆਨ ਘੋਟਾ ਲਵਾਇਆ ਜਾਂਦਾ, ਜ਼ਿੰਦਗੀ ਆ ਜਿਹੜੀ ਬੰਦਾ ਗੈਰ ਵਿਗਿਆਨਿਕ ਤਰੀਕੇ ਨਾਲ ਜਿਉਂਦਾ। ਆ ਹੁਣ ਤਾਂ ਹੋਰ ਬਹੁਤ ਵੱਡੇ ਵੱਡੇ ਰੌਲੇ ਨੇ, ਇਹ ਤਾਂ ਛੋਟੀਆਂ ਗੱਲਾਂ ਨੇ। ਹੁਣ ਤਾਂ ਇਮੀਗ੍ਰੈਂਟ ਤੇ ਐਂਟੀ ਇਮੀਗ੍ਰੈਂਟ ਦੇ ਰੌਲੇ ਦੇਖੋ, ਇਹਨੇ ਅਲਟੀਮੇਟਲੀ ਵਰਕਿੰਗ ਕਲਾਸ ਨੂੰ ਕਿਵੇਂ ਪ੍ਰਭਾਵਿਤ ਕਰਨਾ? ਸਿਸਟਮ ਦੇ ਵਿੱਚ ਜਦੋਂ ਕ੍ਰਾਈਸਿਸ ਹੋਵੇ, ਆਪਦਾ ਪੈ, ਜਿਹੜੇ ਐਕਸਪਲੋਇਟਰਸ ਨੇ, ਲੁਟੇਰੇ ਨੇ ਜਿਹੜੇ, ਉਹਨਾਂ ਦਾ ਆਪਦਾ ਪੈਦਾ ਕੀਤਾ ਜਿਹੜਾ ਕ੍ਰਾਈਸਿਸ ਆ, ਜਦੋਂ ਉਹਨਾਂ ਤੋਂ ਸੋਲਵ ਨਾ ਹੋਵੇ ਫਿਰ ਇਹੋ ਜਿਹੇ ਰੌਲੇ ਪੈਂਦੇ ਆ। ਇਮੀਗ੍ਰੈਂਟ ਦਾ ਰੌਲਾ, ਨਾਨ ਇਮੀਗ੍ਰੈਂਟ ਦਾ ਰੌਲਾ, ਸੈਟਰਲ ਦਾ ਰੌਲਾ। ਆਸਟ੍ਰੇਲੀਆ 'ਚ ਦੇਖੋ, ਆ 31 ਤਰੀਕ ਨੂੰ ਕੱਲ ਥਾਂ ਉਹ ਪ੍ਰੋਟੈਸਟ ਹੋਇਆ ਵੱਡਾ, ਉਹਦੇ ਵਿੱਚ ਫਿਰ ਉਹ ਭੜਕਾਉਂਦੇ ਨੇ ਲੋਕਾਂ ਨੂੰ, ਜਿਹੜੇ ਪਹਿਲਾਂ ਆ ਚੁੱਕੇ ਨੇ ਉਹਨਾਂ ਨੂੰ ਨਵਿਆਂ ਦੇ ਖਿਲਾਫ ਭੜਕਾਉਂਦੇ ਨੇ। ਇਹਨਾਂ ਦੇਸ਼ਾਂ 'ਚ ਵੀ ਹੁੰਦਾ ਹੀ ਆ। ਐਡੀ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਲੋਕ ਜਿਹੜੇ ਆਏ ਹੋਏ ਨੇ, ਪਹਿਲਾਂ ਤਾਂ ਜਿਹੜੇ ਆਲਰੇਡੀ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਲੀਗਲ ਸਟੇਟਸ ਆ, ਕੰਮ ਤਾਂ ਉਹਨਾਂ ਨੂੰ ਨਹੀਂ ਮਿਲਦਾ, ਉਹ ਲੇਬਰ ਕਾਹਦਾ ਹੈ? ਕੰਮ ਹੀ ਹੈ ਨਹੀਂ ਗਾ, ਦੱਸੋ ਗੁਜ਼ਾਰਾ ਕਿਵੇਂ ਕਰੂਗਾ? ਘੱਟੋ ਘੱਟ ਸਿਸਟਮ ਇਹ ਤਾਂ ਸੋਚੇ ਵੀ ਕੰਮ ਦੇ ਮੌਕੇ ਸਾਰਿਆਂ ਲਈ ਹੋਣੇ ਚਾਹੀਦੇ ਆ, ਪਹਿਲਾਂ ਤਾਂ ਅੱਗੇ ਵਧਣ ਦੇ ਮੌਕੇ, ਇਕੁਅਲ ਓਪਰਚੁਨਿਟੀਜ਼ ਹੋਣੀਆਂ ਚਾਹੀਦੀਆਂ ਸਾਰੀਆਂ। ਸਿਸਟਮ ਆ ਜਿਹੜਾ ਮੇਕ ਸ਼ੋਰ ਕਰੇ ਇਸ ਗੱਲ ਨੂੰ ਨਾ, ਵੀ ਸਾਰਿਆਂ ਲਈ ਅੱਗੇ ਵਧਣ ਦੇ ਇੱਕੋ ਜਿਹੇ ਮੌਕੇ। ਮੈਨੂੰ ਦੱਸੋ ਕਿਵੇਂ ਅੱਗੇ ਵਧਣ ਦੇ ਮੌਕੇ ਆ। ਇੱਕ ਪਰਿਵਾਰ ਆ, ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਲੈਂਦਾ, ਪੜ੍ਹਾਉਂਦੇ ਆ ਨਾ, ਉਹ ਸਾਲ ਦੀ 50-60 ਹਜ਼ਾਰ ਫੀਸ ਦਿੰਦੇ ਆ, ਤੇ ਦੂਜੇ ਮਹਾਤੜਾਂ ਦੇ ਜਵਾਕ ਪੜ੍ਹਦੇ ਸਰਕਾਰੀ ਸਕੂਲਾਂ 'ਚ। ਇੱਥੇ ਮੈਂ ਇੱਥੇ ਦੀ ਗੱਲ ਕਰ ਰਿਹਾ, ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਇੱਥੋਂ ਦੀ ਗੱਲ ਕਰ ਰਿਹਾ। ਅੱਛਾ, ਉੱਥੇ ਫਿਰ ਮਾਸਟਰ ਵੀ ਉਹੋ ਜਿਹਾ ਹੀ ਆ, ਪੜ੍ਹ ਲਿਆ, ਝਿੜਕਣਾ ਤਾਂ ਹੈ ਹੀ ਨਹੀਂ ਇੱਥੇ ਕਿਸੇ ਨੂੰ। ਮਤਲਬ ਤੁਸੀਂ ਕੱਲੀ ਹਰੇਕ ਪੱਖ ਦੇ ਉੱਤੇ ਗੱਲ ਕਰੋ ਵੀ ਆਮ ਬੰਦਾ ਜਿਹੜਾ ਵਰਕਰ ਆ ਉਹਦੇ ਵਾਸਤੇ ਕੀ ਹੋ ਰਿਹਾ। ਉਹਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਨਹੀਂ ਵਧੀਆ ਦਿੱਤੀ ਜਾ ਰਹੀ, ਜੇ ਪੜ੍ਹਾਈ ਲਿਖਾਈ ਕਰ ਜਾਂਦਾ ਉਹਦੇ ਵਾਸਤੇ ਨੌਕਰੀ ਵਧੀਆ ਨਹੀਂ ਹੈ, ਨੌਕਰੀ ਹੈ ਹੀ ਨਹੀਂ ਜੀ, ਵਧੀਆ ਕੀ ਛੱਡੋ, ਕਿਹੜੇ ਕੰਮ ਕਰਨ ਦੇ ਮੌਕੇ ਨੇ ਦੱਸੋ ਮੈਨੂੰ। ਉਹ ਫਿਰ ਬੰਦਾ ਕੀ ਕਹਿੰਦਾ, ਕੈਨੇਡਾ ਛੱਡ ਕੇ ਮੈਂ USA ਚਲੇ ਜਾਵਾਂ, ਮੈਂ ਜੀ ਉਧਰ ਦੁਬਈ ਸੋਚਦਾ। ਫਿਰ ਕਹਿੰਦਾ ਚੱਲ ਮੈਂ ਬਿਜ਼ਨਸ ਕਰ ਲਾਂ, ਛੋਟੇ ਬਿਜ਼ਨਸ ਫਲਾਪ ਹੋ ਜਾਂਦੇ ਆ। ਗੂਗਲ ਤੋਂ ਸਰਚ ਕਰਿਓ ਮਾੜਾ ਜਿਹਾ, ਜਿਹੜੇ ਸਮਾਲ ਬਿਜ਼ਨਸ ਹੁਣ ਤਾਂ ਵੱਡੇ ਫਲਾਪ ਹੋਏ ਪਏ ਆ। ਬੰਦਾ ਆਪਣੀ ਮਿਹਨਤ ਨਾਲ ਆਪਣੇ ਸਾਰੇ ਰਿਸੋਰਸ ਇਕੱਠੇ ਕਰਕੇ ਹਨਾ, ਆਪਣੀ ਦਿਮਾਗੀ ਕਿਰਤ ਵਿੱਚ ਪਾ ਕੇ ਮੈਨੇਜ ਕਰਕੇ ਸਟ੍ਰੈਟਜੀਜ਼ ਪਲੈਨਿੰਗ ਬਣਾ ਕੇ ਬੰਦਾ ਆਪਣਾ ਬਿਜ਼ਨਸ ਤੋੜਦਾ ਛੋਟਾ ਮੋਟਾ, ਵੱਡਾ ਬਿਜ਼ਨਸ ਉਹਨੂੰ ਇੱਕੋ ਦਮ ਹੀ ਹੜੱਪ ਜਾਂਦਾ। ਇਹ ਸਾਰੀਆਂ ਲੇਬਰ ਦੀਆਂ ਹੀ ਪ੍ਰੋਬਲਮਸ ਨੇ। ਅੱਛਾ, ਵੱਡਾ ਜਿਹੜਾ ਬਿਜ਼ਨਸ ਚੱਲ ਰਿਹਾ ਕੋਈ ਭਰੋਸਾ ਨਹੀਂ ਕਦੋਂ ਠੱਪ ਹੋ ਜਾਏ, ਜਿਹੜੇ ਲੇਬਰ ਕੰਮ ਕਰਦੇ ਉਹਨਾਂ ਨੂੰ ਛੁੱਟੀ ਮਿਲ ਜੇ, ਉਹਨਾਂ ਨੂੰ ਚਿੰਤਾ ਫਿਰ ਆਪਦੇ ਵੀ ਸਾਡਾ ਕੱਲ੍ਹ ਦਾ ਦਿਨ ਕਿਵੇਂ ਨਿਕਲੂਗਾ ਸਾਡਾ। ਇਹ ਲੇਬਰ ਡੇ ਵਾਲੇ ਦਿਨ ਇਹ ਗੱਲਾਂ ਯੂਨੀਅਨਸ ਨੇ, ਲੇਬਰ ਲੀਡਰਸ ਨੇ ਜਿਹੜੇ, ਉਹਨਾਂ ਨੇ ਬੈਠ ਕੇ ਸੋਚਣੀਆਂ ਹੁੰਦੀਆਂ। ਇਸ ਕਰਕੇ ਕਹਿੰਦਾ ਮੇਰਾ ਇਸ ਗੱਲ ਨਾਲ ਬੁਨਿਆਦੀ ਮਤਭੇਦ ਆ ਵੀ ਲੇਬਰ ਡੇ ਨੂੰ ਇੰਜੋਏ ਕਰਕੇ ਮਨਾਉਣਾ ਜੀ, ਚਲੋ ਜੀ ਚੱਕ ਦਿਓ ਫੱਟੇ ਪਾਓ ਭੰਗੜੇ ਜੀ, ਬੀਅਰ ਸ਼ੀਅਰ ਪੀਓ, ਪਾਰਕ ਚ ਬੈਠੋ, ਇਹ ਹੋਰ ਛੁੱਟੀਆਂ ਹੁੰਦੀਆਂ। ਲੇਬਰ ਡੇ ਦਾ ਮਤਲਬ ਆ ਜਿੰਨੇ ਵਰਕਿੰਗ ਕਲਾਸ ਆ ਜਿਹੜੀ, ਜਿਨ੍ਹਾਂ ਨੂੰ ਪ੍ਰੋਬਲਮਸ ਆ ਰਹੀਆਂ, ਉਹ ਬੈਠ ਕੇ ਇਕਜੁੱਟ ਹੋ ਕੇ ਉਹ ਬੈਠਣ, ਸੋਚਣ ਵੀ ਸਾਡੀ ਆਉਣ ਵਾਲੀ ਜ਼ਿੰਦਗੀ ਆ ਜਿਹੜੀ, ਉਹ ਅਸੀਂ ਕਿਵੇਂ ਕੱਢਣੀ ਆ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਣ ਦੇ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦ ਮੈਟਲ ਕਰਾਫਟ ਕੰਪਨੀ ਵਾਲੇ ਮੈਟਲ ਦਾ ਕੰਮ ਕਰਦੇ ਨੇ, ਲੋਹੇ ਦਾ ਇਹ ਤੁਸੀਂ ਸਟੀਲ ਦੇ ਦਰਵਾਜ਼ੇ ਲਾਉਣੇ ਆ। ਵੈਸੇ ਲੱਕੜ ਦੇ ਦਰਵਾਜ਼ੇ ਬੜੇ ਸੋਹਣੇ ਹੁੰਦੇ ਆ, ਪਰ ਜੇ ਤੁਸੀਂ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦੇ ਆਪਣੇ ਹੀ ਘਰ ਦੇ ਵਿੱਚ, ਤੁਹਾਨੂੰ ਲੱਗਦਾ ਵੀ ਕੋਈ ਚੋਰ ਚੱਕਾ ਉਹ ਘਰ ਤੋੜ ਕੇ ਦਰਵਾਜ਼ਾ ਅੰਦਰ ਆਜੂਗਾ, ਤੇ ਫਿਰ ਤੁਸੀਂ ਇਹਨਾਂ ਤੋਂ ਇਹੋ ਜਿਹਾ ਦਰਵਾਜ਼ਾ ਲਵਾਓ ਜਿਹੜਾ ਕਦੇ ਵੀ ਨਹੀਂ ਟੁੱਟੂਗਾ। ਕੋਈ ਵੀ ਹੋਰ ਕੰਮ ਹੋਵੇ, ਫਾਇਰ ਪਲੇਸ ਵਾਲ ਬਣਾਉਣੀ ਹੈ, ਮੈਟਲ ਦਾ ਕੰਮ ਹੋਵੇ, ਕੋਈ ਡਾਇਨਿੰਗ ਟੇਬਲ ਬਣਾਉਣੇ ਨੇ, ਕਾਫੀ ਟੇਬਲ ਬਣਾਉਣੇ ਨੇ, ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਦਿਓ, ਦ ਮੈਟਲ ਕਰਾਫਟ ਕੰਪਨੀ ਵਾਲਿਆਂ ਦੇ ਨਾਲ। ਤੇ ਜਿਵੇਂ ਮੈਂ ਦੱਸਿਆ, ਹਰ ਕੰਮ ਦੀ ਕੀਤੇ ਹੋਏ ਕੰਮ ਦੀ ਗਰੰਟੀ ਦਿੰਦੇ ਨੇ, ਤੇ ਸਫਾਈ ਇੰਨੀ ਹੈ ਵੀ ਤੁਸੀਂ ਇੱਕ ਵਾਰੀ ਦੇਖੋਗੇ ਤੇ ਤੁਸੀਂ ਹੈਰਾਨ ਰਹਿ ਜਾਓਗੇ। ਤਾਂ ਮੈਟਲ ਕਰਾਫਟ ਕੰਪਨੀ, ਗਰਿੱਲਾਂ ਲਵਾਉਣੀਆਂ ਤੁਸੀਂ ਆਪਣੇ ਘਰ ਦੇ ਵਿੱਚ ਖਿੜਕੀਆਂ ਦੇ ਕੋਲੇ, ਦਰਵਾਜ਼ੇ ਲਾਉਣੇ ਨੇ ਸਟੀਲ ਦੇ, ਬਾਹਰੋਂ ਨਹੀਂ ਦਰਵਾਜ਼ਾ ਇਹੋ ਜਿਹਾ ਲੱਗਦਾ ਵੀ ਤੁਹਾਨੂੰ ਲੱਗੂ ਵੀ ਲੋਹੇ ਦਾ ਦਰਵਾਜ਼ਾ, ਨਾ ਨਾ ਨਾ, ਬਾਹਰੋਂ ਉਵੇਂ ਹੀ ਲੱਗੂਗਾ ਤੁਹਾਨੂੰ, ਪਰ ਮਜ਼ਬੂਤ ਬਹੁਤ ਹੋਊਗਾ। ਤਾਂ ਮੈਟਲ ਕਰਾਫਟ ਕੰਪਨੀ, ਇਹਨਾਂ ਦਾ ਨੰਬਰ ਨਾ ਹੁਣ ਹੋਰ ਨੰਬਰ ਆ, ਪਹਿਲਾਂ ਅਸੀਂ ਨੰਬਰ ਦਿੰਦੇ ਸੀ ਜਿਹੜਾ ਹੋਰ ਸੀ, ਨੰਬਰ ਬਦਲ ਲਿਆ ਇਹਨਾਂ ਨੇ, 437-212-22, ਤਾਂ ਕਿ ਤੁਹਾਡੇ ਜ਼ਬਾਨੀ ਯਾਦ ਰਹੇ ਇਸ ਕਰਕੇ ਨਵਾਂ ਨੰਬਰ ਲਿਆ, 437-212-22, 437-212-2222, 437-212-22 ਇਹਨਾਂ ਦਾ ਨੰਬਰ ਆ। ਤੇ ਸਾਡੇ ਸਪੋਂਸਰ ਨੇ ਜੀ ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ। ਤੁਸੀਂ ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਆ, ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਲਾਇਰ ਤਾਂ ਹਾਇਰ ਕਰਨਾ ਪੈਂਦਾ, ਤੇ ਵਧੀਆ ਗੱਲ ਆ, ਉਹੀ ਲਾਇਰ ਹਾਇਰ ਕਰੋ ਜਿਹੜਾ ਸਿਰਫ ਰੀਅਲ ਸਟੇਟ ਦਾ ਕੰਮ ਕਰਦਾ ਹੋਵੇ। ਤੇ ਅਮਨਦੀਪ ਕਪਲਾ ਜੀ ਬਹੁਤ ਸਾਲਾਂ ਤੋਂ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ, ਬੜੀ ਸਮੂਥ ਕਲੋਜ਼ਿੰਗ ਹੁੰਦੀ ਆ, ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ, ਬਿਲਕੁਲ ਵੀ ਮਨ ਦੇ ਉੱਤੇ ਬੋਝ ਨਹੀਂ ਪੈਂਦਾ। ਜੇ ਕੋਈ ਪ੍ਰੋਬਲਮ ਮਾੜੀ ਮੋਟੀ ਹੁੰਦੀ ਹੈ, ਪਹਿਲਾਂ ਹੀ ਹੱਲ ਕੀਤੀ ਹੁੰਦੀ, ਇਹਨੂੰ ਪਤਾ ਹੁੰਦਾ ਵੀ ਕਲੋਜ਼ਿੰਗ ਵਾਲੇ ਦਿਨ ਆਹ ਪ੍ਰੋਬਲਮ ਆ ਸਕਦੀ ਹੈ। ਇਹਨਾਂ ਦਾ ਨੰਬਰ 905-456-2020 ਹੈ, 905-456-2020। ਤੇ ਜੇ ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਆ, ਫਿਰ ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-646-3000, 647-646-3000 ਇਹਨਾਂ ਦਾ ਨੰਬਰ ਆ। ਕੋਈ ਰਿਸ਼ਤੇਦਾਰ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਕਿਸੇ ਨੂੰ ਬਿਜ਼ਨਸ ਵੀਜ਼ਾ ਚਾਹੀਦਾ, ਕਿਸੇ ਨੂੰ ਪੁਆਇੰਟ ਸਿਸਟਮ ਤੇ ਵੀਜ਼ਾ ਚਾਹੀਦਾ, ਕਿਸੇ ਨੂੰ ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ ਚਾਹੀਦਾ, ਜਾਂ ਕਿਸੇ ਨੂੰ ਕੰਮ ਦੇ ਵਿੱਚ ਕੋਈ ਐਕਸਪਰਟੀਜ਼ ਆ, ਕੋਈ ਸਕਿੱਲ ਆ, ਜਿਹੜੇ ਸਕਿੱਲ ਵਾਲਿਆਂ ਦੀ ਇੱਥੇ ਘਾਟ ਹੈਗੀ ਆ, ਤੇ ਤੁਸੀਂ ਫਿਰ ਉਹਨਾਂ ਨੂੰ ਇਹਨਾਂ ਦਾ ਰੈਫਰੈਂਸ ਦੇ ਦਿਓ ਜੀ, ਨੰਬਰ ਦੇ ਦਿਓ 647-646-3000 ਇਹਨਾਂ ਦਾ ਨੰਬਰ ਹੈਗਾ। ਦੋਸਤੋ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਉਹ ਕਾਫੀ ਸਸਤੀਆਂ ਹੋ ਗਈਆਂ ਜੀ, ਫਰਕ ਪੈ ਗਿਆ। ਦੇਖੋ ਪਹਿਲਾਂ ਤਾਂ ਵੱਡੇ ਘਰਾਂ 'ਚ ਫਰਕ ਪਿਆ ਸੀ ਨਾ, ਵੱਡੇ ਜਿਹੜੇ 2-2 ਮਿਲੀਅਨ ਵਾਲੇ ਘਰ ਸੀ, 4-4-5-5 ਲੱਖ ਘੱਟ ਗਏ ਸੀ, ਹੁਣ ਹੋਰ ਫਰਕ ਪੈ ਗਿਆ ਜੀ। ਆ ਪਿਛਲੇ ਦਿਨਾਂ ਦੇ ਵਿੱਚ ਸੇਲਸ ਸਲੋ ਨੇ, ਟੋਰਾਂਟੋ ਰੀਅਲ ਸਟੇਟ ਬੋਰਡ ਦਾ ਡਾਟਾ ਆਇਆ ਸੀਗਾ, ਤੁਸੀਂ ਦੇਖਿਆ ਹੋਣਾ ਵੀ ਜੁਲਾਈ ਦੇ ਵਿੱਚ ਸੇਲਸ ਕਾਫੀ ਸਲੋ ਹੋਈਆਂ, ਇਸ ਕਰਕੇ ਜਿਹਨਾਂ ਲੋਕਾਂ ਨੂੰ ਵੇਚਣ ਦੀ ਜ਼ਰੂਰਤ ਹੈਗੀ ਉਹ ਫਿਰ ਥੋੜਾ ਬਹੁਤ ਘਟਾ ਕੇ ਵੇਚ ਦਿੰਦੇ। ਕਈ ਡੈਸਪਰੇਟ ਸੈਲਰਸ ਹੁੰਦੇ ਨੇ, ਅੱਗੇ ਬੁੱਕ ਕਰਾਇਆ ਹੁੰਦਾ, ਹਨਾ, ਇਸ ਕਰਕੇ ਉਹਨਾਂ ਨੂੰ ਪ੍ਰੋਪਰਟੀ ਵੇਚਣੀ ਪੈਂਦੀ ਹੈ, ਉਹ ਤੁਹਾਨੂੰ ਪ੍ਰੋਪਰਟੀ ਹੋਰ ਸਸਤੀ ਮਿਲ ਸਕਦੀ ਹੁੰਦੀ। ਕਈ ਵਾਰੀ ਉਹ ਮਾਰਕੀਟ 'ਚ ਨਹੀਂ ਆਉਂਦੀ, ਆਫ ਦਾ ਮਾਰਕੀਟ ਪ੍ਰੋਪਰਟੀਜ਼ ਹੁੰਦੀਆਂ ਨੇ ਸਾਡੇ ਕੋਲ, ਕਾਫੀ ਸਾਰੀਆਂ ਆਫ ਦਾ ਮਾਰਕੀਟ ਪ੍ਰੋਪਰਟੀਜ਼ ਨੇ ਜਿੱਥੇ ਜੇ ਤੁਸੀਂ ਕੋਈ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ। ਕਈ ਵਾਰੀ ਬੈਂਕ ਵਾਲੇ ਲੈਂਡਰਸ ਜਾਂ ਬੈਂਕਿੰਗ ਇੰਸਟੀਟਿਊਸ਼ਨ ਇਹ ਬੈਂਕ ਸੇਲ ਤੇ ਲਾ ਦਿੰਦੇ ਆ ਪ੍ਰੋਪਰਟੀ, ਮਤਲਬ ਪਾਵਰ ਆਫ ਸੇਲ ਤੇ ਲਾ ਦਿੰਦੇ ਆ, ਕਿਉਂਕਿ ਜਿਹੜਾ ਲੈਂਡਲੋਰਡ ਹੁੰਦਾ ਉਹ ਕਿਸ਼ਤ ਦੇਣ ਤੋਂ ਅਸਮਰਥ ਹੁੰਦਾ। ਇਹਦੀਆਂ ਪ੍ਰੋਪਰਟੀਜ਼ ਵੀ ਮਾਰਕੀਟ 'ਚ ਹੁੰਦੀਆਂ, ਇਹਦੀਆਂ ਪ੍ਰੋਪਰਟੀਜ਼ ਤੁਹਾਨੂੰ ਕਈ ਵਾਰੀ ਸਸਤੀਆਂ ਮਿਲ ਜਾਂਦੀਆਂ। ਇਸ ਕਰਕੇ ਜੇ ਤੁਸੀਂ ਬਾਹਰ ਹੋ ਤੇ ਤੁਸੀਂ ਸੰਪਰਕ ਕਰ ਲਿਓ, ਮੈਂ ਰਾਣਾ ਜੀ ਦਾ ਨੰਬਰ ਤੁਹਾਨੂੰ ਦੇ ਦਿੰਦਾ, ਰਾਣਾ ਜੀ ਨਾਲ ਸੰਪਰਕ ਕਰ ਲਿਓ 905-915-84-84, ਜਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 647-300-84-36 647-300-8436 ਤੇ ਸੰਪਰਕ ਕਰ ਲਿਓ। ਅੱਛਾ, ਦੂਸਰੀ ਗੱਲ, ਜੇ ਪ੍ਰੋਪਰਟੀ ਆਪਣੀ ਵੇਚਣੀ ਚਾਹੁੰਦੇ ਹੋ, ਵੇਚਣ ਦੀ ਜ਼ਰੂਰਤ ਹੈਗੀ ਆ, ਤੇ ਫਿਰ ਵੀ ਤੁਸੀਂ ਸੰਪਰਕ ਕਰ ਲਿਓ ਸਾਡੇ ਕੋਲ। ਸਾਡੇ ਜਿਹੜੇ ਮੈਥਡਸ ਨੇ ਨਾ, ਜਿਹੜੇ ਐਡ ਕਰਨ ਦੇ ਸਟ੍ਰੈਟਜੀਜ਼ ਨੇ, ਪ੍ਰੋਪਰਟੀ ਨੂੰ ਪੂਰੀ ਪਲੈਨਿੰਗ ਕਰਕੇ ਵੇਚਣਾ ਹਨਾ, ਤੇ ਅਸੀਂ ਇਸ ਦੇ ਵਿੱਚ ਜੀ ਮਹਾਰਤ ਰੱਖਦੇ ਹਾਂ। ਤੁਸੀਂ ਜੇ ਛੇਤੀ ਵੇਚ ਕੇ ਵਿਹਲਾ ਚਾਹੁੰਦੇ ਹੋ, ਇਹ ਨਹੀਂ ਵਿਹਲਾ ਹੋਣਾ ਚਾਹੁੰਦੇ ਹੋ, ਇਹ ਨਹੀਂ ਵੀ ਸਸਤੀ ਜਾਓ, ਠੀਕ ਪ੍ਰਾਈਸ ਦੇ ਉੱਤੇ ਬਿਨਾਂ ਕਿਸੇ ਸਟ੍ਰੈਸ ਤੋਂ ਪ੍ਰੋਪਰਟੀ ਵੇਚਣੀ ਚਾਹੁੰਦੇ ਹਾਂ, ਫਿਰ ਵੀ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ 905-915-84-84 ਜਾਂ 647-300-8436 647-300-8436 ਤੇ ਜ਼ਰੂਰ ਸੰਪਰਕ ਕਰ ਲਿਓ। ਆਪਣੀ ਗੱਲਬਾਤ ਚੱਲ ਰਹੀ ਸੀ ਵੀ ਅੱਜ ਲੇਬਰ ਡੇ ਹੈ ਜੀ, ਲੇਬਰ ਡੇ ਲੌਂਗ ਵੀਕਐਂਡ, ਸ਼ਨੀਚਰ ਐਤਵਾਰ ਛੁੱਟੀ ਦੇ ਨਾਲ ਸੋਮਵਾਰ ਦੀ ਛੁੱਟੀ ਹੈ ਜਿਹੜੀ ਉਹ ਵੀ ਹੋ ਗਈ। ਬੜੀ ਆਪਾਂ ਇਤਿਹਾਸ ਜਿਹੜਾ ਹੈਗਾ ਉਹਦੇ ਵਿੱਚੋਂ ਵੀ ਗੱਲਬਾਤ ਕੀਤੀ ਹੈ, ਪੁਰਾਣੇ ਸਮੇਂ ਦੇ ਵਿੱਚੋਂ ਗੱਲਬਾਤ ਕੀਤੀ ਹੈ। ਕਈ ਵਾਰੀ ਜਿਹੜਾ ਵਰਕਰ ਹੁੰਦਾ ਨਾ ਉਹ ਆਪਣੀ ਅਹਿਮੀਅਤ ਨੂੰ ਘਟਾ ਕੇ ਵੇਖਦਾ, ਮੈਂ ਵੇਖਿਆ ਬਹੁਤ ਘਟਾ ਕੇ ਦੇਖਦੇ ਨੇ, ਲਓ ਜੀ ਅਸੀਂ ਤਾਂ ਮਜ਼ਦੂਰ ਹਾਂ, ਵਿਚਾਰੇ ਮਜ਼ਦੂਰ ਕੀ ਕਰ ਸਕਦਾ। ਇਹ ਯਾਦ ਰੱਖ ਲਓ ਵੀ ਜੇ ਸਾਰੇ ਮਜ਼ਦੂਰ ਦੁਨੀਆਂ ਦੇ ਇਕੱਠੇ ਹੋ ਜਾਣ ਨਾ ਤੇ ਨੱਕ ਦੇ ਵਿੱਚ ਦਮ ਆ ਜੇ, ਸਿਸਟਮ ਨਹੀਂ ਚੱਲ ਸਕਦਾ। ਸਾਰੇ ਦੁਨੀਆਂ ਦੇ ਛੱਡੋ ਜੀ, ਇੱਥੇ ਤੁਸੀਂ ਹਸਪਤਾਲਾਂ ਦੇ ਵਿੱਚ ਜਿਹੜੇ ਡਾਕਟਰ ਆ, ਸਰਜਰੀ ਕਰਨ ਵਾਲੇ ਆ, ਨਰਸਿਸ ਹੈਗੀਆਂ ਨੇ, ਤੇ ਉੱਥੇ ਕਿੰਨੇ ਪੇਸ਼ੈਂਟ ਜਾਂਦੇ ਆ। ਜੇ ਇੱਕ ਵੀ ਆਪਾਂ ਨੂੰ ਨਰਸ ਨਾ ਹੋਵੇ, ਡਾਕਟਰ ਨਾ ਹੋਵੇ, ਤੇ ਆਪਣਾ ਸਿਹਤ ਦਾ ਕੰਮ ਠੱਪ ਹੋ ਜਾਂਦਾ। ਕਿੰਨੇ ਲੋਕ ਟਰੈਵਲ ਕਰਦੇ ਨੇ ਬੱਸਾਂ ਤੇ ਟ੍ਰੇਨਾਂ ਤੇ ਜਾਂਦੇ ਨੇ, ਟ੍ਰੇਨ ਦਾ ਡਰਾਈਵਰ ਸਟ੍ਰਾਈਕ ਕਰਦੇ ਤੇ ਟ੍ਰੇਨਾਂ ਠੱਪ ਹੋ ਜਾਂਦੀਆਂ। ਆਹ ਦੇਖ ਲਓ ਹੁਣ ਏਅਰ ਕੈਨੇਡਾ ਵਾਲਿਆਂ ਨੇ ਸਟ੍ਰਾਈਕ ਕੀਤੀ ਸੀ ਨਾ, ਤੇ ਕੀ ਕੁਛ ਹੋਇਆ ਪਿਆ, ਐਰੋਪਲੇਨ ਠੱਪ ਹਨਾ। ਜੇ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਸਾਰਾ ਸਟਾਫ ਆ ਜਿਹੜਾ ਉਹ ਛੁੱਟੀ ਕਰ ਜੇ ਤੇ ਪ੍ਰਧਾਨ ਮੰਤਰੀ ਦਫ਼ਤਰ ਦਾ ਕੰਮ ਨਹੀਂ ਚੱਲਦਾ ਹੈਨਾ। ਇਸ ਕਰਕੇ ਦੇਖੋ, ਮਜ਼ਦੂਰ ਆ ਜਿਹੜਾ ਇਹ ਸਿਸਟਮ ਦੇ ਰੀੜ ਦੀ ਹੱਡੀ ਆ, ਇਹਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ। ਜਿੱਦੇ ਇਹਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਨਾ, ਤੇ ਫਿਰ ਇਹਨੂੰ ਮੰਗਣਾ ਨਹੀਂ ਪੈਣਾ ਗਾ ਜਿਹੜਾ ਕੁਛ ਹਰ ਰੋਜ਼। ਫਿਰ ਮਿਨੀਮਮ ਵੇਜ ਤੀ ਛੱਡ ਕੇ ਕੀ ਫਿਰ ਮੈਕਸੀਮਮ ਵੇਜ ਦੇਣਗੇ? ਅੱਛਾ, ਜਿਹੜੇ ਕਿਰਤ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੂੰ ਪਤਾ ਨਾ ਆਪਣੀ ਕਿਰਤ ਦਾ ਮੁੱਲ, ਉਹ ਫਿਰ ਬਾਰਗੇਨਿੰਗ ਕਰਦੇ ਆ, ਫਿਰ ਉਹ ਤਾਂ ਤੋਂ ਸ਼ੁਰੂ ਕਰਦੇ ਆ ਜਿੱਥੇ ਸਿਸਟਮ ਵਧੀਆ, ਉਹ ਕਹਿੰਦੇ ਨਾ ਨਾ ਇੰਨੇ ਨਹੀਂ ਦੇਣੇ ਤਾਂ ਨਾ ਦੇ ਪੈਸੇ ਇੰਨੇ, ਫਿਰ ਬਾਰਗੇਨਿੰਗ ਪਾਵਰ ਦੀ ਗੱਲ ਆ, ਅਸੀਂ ਨਹੀਂ ਕਰਦੇ ਕੰਮ, ਫਿਰ ਹੋਰ ਕੋਈ ਲੱਭ ਲਾ। ਲੇਬਰ ਡੇ ਵਾਲੇ ਦਿਨ ਬਈ ਆਪਾਂ ਬਾਰਗੇਨਿੰਗ ਪਾਵਰ ਆ ਜਿਹੜੀ, ਯੂਨੀਅਨਸ ਕਿਵੇਂ ਚੰਗੀਆਂ ਹੁਣ, ਬਾਰਗੇਨਿੰਗ ਪਾਵਰ ਕਿਵੇਂ ਵਧੀਆ ਹੋਵੇ, ਕਿਵੇਂ ਇਹੋ ਜਿਹਾ ਸਮਾਜ ਬਣੇ ਜਿੱਥੇ ਕਿਸੇ ਨੂੰ ਮੰਗਣ ਦੀ ਲੋੜ ਨਾ ਪਵੇ, ਇਕੁਅਲ ਓਪਰਚੁਨਿਟੀਜ਼ ਹੈਨਾ, ਜਿਹੜਾ ਵੱਧ ਕੰਮ ਕਰਦਾ ਉਹਦੇ ਵਾਸਤੇ ਵੱਧ ਓਪਰਚੁਨਿਟੀ, ਜਿਹੜਾ ਵਿਹਲਾ ਬੈਠਾ ਉਹ ਮਰੇ ਭੁੱਖਾ ਆਪੇ ਹੈਨਾ। ਚਲੋ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਗੱਲਾਂ ਕਰਾਂਗੇ ਜੀ ਕੱਲ ਨੂੰ, ਆਵਾਜ਼ ਦੇ ਜ਼ਰੀਏ ਸਾਂਝ ਪਊਗੀ ਆਪਣੀ ਕੱਲ ਨੂੰ 2 ਤੋਂ ਲੈ ਕੇ 3 ਵਜੇ ਤੱਕ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
Quick truck you!
अब मॉर्गेज की परेशानी हुई खत्म कीस्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। कीस्टोन फाइनेंशियल एक्सपर्ट की जैस्मीन परमार से आज ही कॉन्टेक्ट कीजिए। इनके पास है मॉर्गेज इंडस्ट्री में सालों का तजुर्बा और आपकी मॉर्गेज का आसान हल। जैस्मीन परमार, प्रिंसिपल ब्रोकर। कॉल टुडे 6479235659, 6479235659। स्पीक योर लैंग्वेज इंग्लिश, पंजाबी एंड हिंदी। लाइसेंस नंबर 13654।
2 सितंबर मंगलवार।